ਚੁੱਕੇ ਨੂੰ ਕੀ ਕਰਨਾ ਚੁੱਕਾ ਬਾਹਰ ਕੈਸੇ ਚੜਾ। आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
The views expressed on the preceding program may not necessarily be those of the owner or management of WTOR radio station.
Radio Sazora, music, news and information, messages and chit-chat.
एक बार जो मैंने कमिटमेंट कर दी उसके बाद तो मैं अपने आप की भी नहीं सुनता।
From Salman's explosive Radhe to Topsy's blockbuster Rashmi Rocket.
ये सारे मेडल मैंने इस कंट्री के लिए जीते हैं ना, तो जस्टिस मुझे यही चाहिए।
From the quirky sparks of Raja Raja Chora to the heartwarming flame of Kismat 2.
चलना था नाड़ ये तेरे हो, टिकता था ले लिया तो।
Light it up this Diwali with Z5. Get 50% off on the annual pack. Subscribe now.
Active Marketplace, 150 experienced vendors under one roof, selling jewelry, clothing, leather product, perfume, electronics and appliances, makeup Revlon, cell phone sale and repair, computer, Pakistani jewelry and clothes, fruits and vegetable, halal food court and much more. Please visit us every Saturday and Sunday, 10 a.m. to 6 p.m, 19 Notion Road, Ajax, Ontario. Vendors wanted, rent start from $600 per month, tax included. For more information, call 289-660-2222. अब मॉर्गेज लेना और भी आसान। सेंट्रम फ्यूचर मॉर्गेज ग्रुप के काकब जावेद को कॉल करें। प्राइवेट मॉर्गेज फॉर एनी पर्पसेस, कमर्शियल मॉर्गेज, इंडस्ट्रियल मॉर्गेज, फार्म एंड हॉबी फार्म, वेरी कंपैरेबल रेट्स फॉर फर्स्ट, सेकंड एंड थर्ड मॉर्गेज, न्यू कमर्स टू कनाडा। first time buyers, self employed, refinancing, debt consolidation, assist in real estate. He will make mortgage easy for you. Hook up Javed, mortgage agent, 416-454-6065.
उफ, घर लेना तो अब बहुत ही मुश्किल, अब तो सिर्फ तस्वीरें देख के ही घर ले सकते हैं।
लो भाई, तुम कॉल करो ना टीम हिना को और इंद्रजीत सजन को, उनके पास ब्रैम्पटन में अर्बन टाउन हाउसेस का प्रोजेक्ट है, 6 लाख कीमत है, 60,000 90 दिन में पे करना है, असाइनमेंट इसमें मौजूद है, लेवीज बिल्कुल कैप्ड है, इंटरसेक्शन मिसेस सागर सैंडलवुड, $5,000 की बचत भी हो सकती है डेकोर डॉलर्स में। टीम हिना 416-993-6600
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2828, 905-450-2828.
Ayyo, who is the stager?
Complete home furniture and appliances, latest style, color, fabric, golden ya phir silver, modern, traditional, contemporary furniture and decor. Complete home furniture and appliances, must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ ਪੜ੍ਹਾਇਆ ਆਪਣਾ ਪੜ੍ਹਿਆ ਜਾ ਜਾ ਵੜਦਾ ਮੰਦਰ ਮਸਜਿਦ ਮਨੇ ਆਪਣੇ ਚਿੰਨ ਵੜਿਆ ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ ਪੜ੍ਹਾਇਆ ਆਪਣਾ ਪੜ੍ਹਿਆ ਜਾ ਜਾ ਵੜਦਾ ਮੰਦਰ ਮਸਜਿਦ ਮਨੇ ਆਪਣੇ ਚਿੰਨ ਵੜਿਆ ਲੜਦੇ ਰਹੇ ਹੋ ਨਾਲ ਸ਼ੈਤਾਨਾ ਲੜਦੇ ਰਹੇ ਹੋ ਨਾਲ ਸ਼ੈਤਾਨੇ ਨਫਸ ਪੜੇ ਨਾਲ ਲੜਿਆ ਪਹਿਲੇ ਆਪਣੇ ਆਪ ਨੂੰ ਪੜ ਫਿਰ ਮੰਦਰ ਮਸਜਿਦ ਵੜ ਜਦੋਂ ਨਫਸ ਜਾਵੇ ਤੇਰਾ ਮਰ ਫਿਰ ਨਾਲ ਸ਼ੈਤਾਨਾ ਲੜ ਹੋ ਪਹਿਲੇ ਆਪਣੇ ਆਪ ਨੂੰ ਪੜ ਫਿਰ ਮੰਦਰ ਮਸਜਿਦ ਵੜ ਜਦੋਂ ਨਫਸ ਖਾਲਿਆ ਕਾਜ਼ੀ ਹੱਥ ਵਿੱਚ ਫੜ ਕੇ ਤਲਵਾਰਾਂ ਹੈ ਨਾਮ ਰਖਾ ਲਿਆ ਗਾਜ਼ੀ ਪੜ ਪੜ ਇਲਮ ਹਜ਼ਾਰ ਕਿਤਾਬਾਂ ਨਾਮ ਰਖਾ ਲਿਆ ਕਾਜ਼ੀ ਹੱਥ ਵਿੱਚ ਫੜ ਕੇ ਤਲਵਾਰਾਂ ਹੈ ਨਾਮ ਰਖਾ ਲਿਆ ਗਾਜ਼ੀ ਮੱਕੇ ਜਾ ਕੇ ਘੁੰਮ ਆਇਆ ਤੇ ਨਾਮ ਰਖਾ ਲਿਆ ਹਾਜੀ ਪਰ ਬੁਲਿਆ ਹਾਸਲ ਕੀ ਕੀਤਾ ਜੇ ਯਾਰ ਰਾਜ਼ੀ ਉਹ ਪਹਿਲੇ ਯਾਰ ਨੂੰ ਰਾਜ਼ੀ ਕਰ ਉਹ ਫਿਰ ਮਰਨ ਤੋਂ ਪਹਿਲੇ ਮਰ ਜੇ ਯਾਰ ਮਨਾ ਲਿਆ ਤੂੰ ਡੁੱਬਦਾ ਜਾਵੇਂਗਾ ਤਰ ਹੋ ਪਹਿਲੇ ਯਾਰ ਨੂੰ ਰਾਜ਼ੀ ਕਰ ਫਿਰ ਮਰਨ ਤੋਂ ਪਹਿਲੇ ਮਰ ਜੇ ਯਾਰ ਮਨਾ ਲਿਆ ਤੂੰ ਡੁੱਬ ਲੱਗਦੇ ਪੈਣੇ ਟੱਪਣੇ ਇਹ ਬੁਟੀਕ ਰੂਹ ਦਾ ਮੰਦਰ ਜਿਹਨੂੰ ਆਪਣਾ ਤੇਰੇ ਅੰਦਰ ਇਸ ਰਮਤ ਨੂੰ ਜਾਣ ਪਛਾਣ ਮੀਆਂ ਤੇਰਾ ਦਮ ਦਮ ਵਾਂਗ ਕਲੰਦਰ ਕਦੇ ਭੁੱਲਣਾ ਨਹੀਂ ਕਦੇ ਛੱਡਣਾ ਨਹੀਂ ਤੂੰ ਆਪਣੇ ਯਾਰ ਦਾ ਦਰ ਜਿਹਨੇ ਛੱਡਿਆ ਯਾਰ ਦਾ ਦਰ ਉਹਦਾ ਬਾਰ ਰਿਹਾ ਨਾ ਕਰ ਉਹ ਜਿਨ ਫੜ ਲਈ ਯਾਰ ਦੀ ਬਾਂ ਉਹਨੂੰ ਖੌਫ ਰਿਹਾ ਨਾ ਡਰ ਹੋ ਜਿਨ ਛੱਡਿਆ ਯਾਰ ਦਾ ਦਰ ਉਹਦਾ ਬਾਰ ਰਿਹਾ ਨਾ ਕਰ ਜਿਨ ਫੜ ਲਈ ਯਾਰ ਦੀ ਬਾਂ ਉਹਨੂੰ ਖੌਫ ਰਿਹਾ ਨਾ ਡਰ ਹੋ
क्या आप वाकई में अपने ख्वाबों को हकीकत बनाना चाहते हैं और करना चाहते हैं रियल स्टेट की बाइंग सेलिंग या इन्वेस्टमेंट इसीलिए वसीउद्दीन है क्लाइंट्स की फर्स्ट चॉइस बिकॉज नो क्लाइंट इज बिग और स्मॉल फॉर हिम कई साल के तजर्बे के साथ इसके अलावा प्री कंस्ट्रक्शन की बेशुमार डील्स लिए ताकि आप आगे बढ़ें और अपने ख्वाब पूरे करें सो कॉल वसी एट 416-566-3642 और लॉग ऑन टू homesbyvasi.com
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक ल्यू थ्रू आउट ऑन्टेरियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट 579 फ्रॉम हाईवे 401 इन नैपनी क्विक ट्रक ल्यू 519-622-0660 quicktruckloop.com
तुम घर क्यों नहीं खरीदते
मेरे लिए आज की मार्केट में घर खरीदना मुश्किल ही नहीं बल्कि नामुमकिन है
मैं भी ऐसे ही सोचता था मगर रॉयल कैनेडियन रियल्टी के जस्टिन जेम्स ने सब कुछ आसान और मुमकिन बना दिया और देखो आज मेरा घर है
जस्टिन जेम्स को कैसे कॉन्टेक्ट करूँ
रॉयल कैनेडियन रियल्टी के जस्टिन जेम्स 647-688-6931 647-688-6931
Views expressed on the preceding program may not necessarily be those of the owner or management of WTOR radio station.
जी हाँ, पोस्ट सेकेंडरी स्टूडेंट्स लई सुनहरी मौका जॉर्ज ब्राउन कॉलेज वालों वर्चुअल ओपन हाउस लगाया जा रहा है 20 नवंबर नू 9 बजे सवेर तो दोपहरे 1 बजे तक, जिस विच तुसी टोरंटो डाउनटाउन कैंपस बाबत करियर फोकस्ड प्रोग्राम्स अते इंडस्ट्री पार्टनरशिप्स संबंधी घर बैठे जानकारी ले सकते हो। रजिस्टर करो georgebrown.ca/openhouse। अज ही अपने सुनहरी भविख लई योजना बनाओ अते कामयाब हो जाओ।
ਅੰਟਾਰੀਓ ਵਿਚ ਚੋਣਵੀਆਂ ਸੈਟਿੰਗਾਂ ਤੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਹੋਵੇਗੀ। ਦਾਖਲ ਹੋਣ ਲਈ ਤੁਹਾਨੂੰ ਪਛਾਣ ਦੇ ਨਾਲ ਆਪਣਾ ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਹੋਏਗੀ। ਆਪਣੇ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਐਕਸੈਸ ਕਰਨ ਲਈ ontario.ca/proof-of-vaccination ਤੇ ਜਾਓ ਜਾਂ 1-833-943-3900 ਤੇ ਕਾਲ ਕਰੋ, ਅਤੇ ਜੇ ਤੁਸੀਂ ਪਹਿਲਾਂ ਹੀ ਨਹੀਂ ਕੀਤਾ ਹੈ ਤਾਂ ਅੱਜ ਹੀ ਆਪਣੀ ਵੈਕਸੀਨ ਮੁਲਾਕਾਤ ਬੁੱਕ ਕਰੋ। ਅੰਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਸਿਰਨਾਮਾ ਮੀਡੀਆ ਗਰੁੱਪ 100 ਏਕਰਸ ਰਿਐਲਿਟੀ ਇੰਕ ਤੇ ਰੋਡ ਡ੍ਰੀਮ ਐਕਸਪ੍ਰੈਸ ਇੰਕ ਪ੍ਰਾਊਡਲੀ ਪ੍ਰੈਜ਼ੈਂਟ ਸਤਿੰਦਰ ਸਰਤਾਜ ਲਾਈਵ ਇਨ ਕਾਨਸਰਟ। ਕੋ ਸਪਾਂਸਰਸ ਕੈਨਸ ਇਮੀਗ੍ਰੇਸ਼ਨ ਖੁਰਾਨਾ ਲਾ ਫਾਰਮ ਐਟ ਪੈਰਾਮਾਉਂਟ ਫਾਈਨ ਫੂਡ ਸੈਂਟਰ ਸੈਟਰਡੇ 20th ਨਵੰਬਰ। ਫਾਰ ਟਿਕਟਸ ਐਂਡ ਸਪਾਂਸਰਸ਼ਿਪ ਕਾਲ ਵਰਿੰਦਰ ਗਿੱਲ 416-300-7706, ਕਾਲ ਅਵਤਾਰ ਰਿਹਾਲ 416-561-1277।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਡਗ ਫੋਰਡ ਇਹ ਕਹਿੰਦਾ ਹੈ ਕਿ ਇਹ ਆਮ ਆਦਮੀ ਲਈ ਹੈ, ਪਰ ਇਸਨੇ ਕੀਤਾ ਕੀ? ਫੋਰਡ ਹਰ ਮੌਕੇ ਪਰਿਵਾਰਾਂ ਨੂੰ ਨਿਰਾਸ਼ ਕਰ ਦਿੰਦਾ ਹੈ। ਜਦੋਂ ਕਰਮਚਾਰੀਆਂ ਨੂੰ ਪੇਡ ਸਿਕ ਡੇਜ਼ ਦੀ ਲੋੜ ਹੁੰਦੀ ਹੈ, ਡਗ ਫੋਰਡ ਉਹਨਾਂ ਨੂੰ ਇਨਕਾਰ ਕਰ ਦਿੰਦਾ ਹੈ। ਜਦੋਂ ਲੋਕਲ ਕਾਰੋਬਾਰਾਂ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ, ਫੋਰਡ ਵੱਡੇ ਸਟੋਰ ਦਾ ਪੱਖ ਲੈਂਦਾ ਹੈ, ਅਤੇ ਸੀਨੀਅਰ ਕੇਅਰ ਵਿੱਚ ਸੰਕਟ ਸਮੇਂ ਫੋਰਡ ਮਾਲਕਾਂ ਦੇ ਮੁਨਾਫਿਆਂ ਦੀ ਰੱਖਿਆ ਕਰਦਾ ਹੈ ਆਮ ਆਦਮੀ ਲਈ। ਵਾਕਈ ਡਗ ਫੋਰਡ ਆਪਣੇ ਦੋਸਤਾਂ ਲਈ ਮੌਜੂਦ ਹੈ, ਤੁਹਾਡੇ ਲਈ ਨਹੀਂ। ਓਨਟੇਰੀਆ ਦੀ NDP ਵੱਲੋਂ ਇੱਕ ਸੁਨੇਹਾ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
यार बड़ी भुख लगी है पर इस वेले खान नू की मिलेगा सारा कुछ तो बंद है
मिलेगा तू चल तो सही
पर किथे
ओ बाबा ढाबा ते जिथे मिलदा है पंजाब दा स्वाद भावे दिन होवे जा रात तुहाडी मिडनाइट क्रेविंग दा इना कोल है हर जवाब बाबा ढाबा एक कई लोकेशन तो सर्व करदे ने
आज ही कॉल करो बाबा ढाबा वाले महावीर बाठोरा नु
905-793-3636
खोलने तुसी फ्रेंचाइजी भी ले सकते हो
$10 विच टीवी $10 विच आईपैड $10 विच प्रेशर कुकर जान $10 विच कई सारे गिफ्ट जीतने दा मौका है तुहाडे कोल तुहाडा अपना अशोका आते एशियन फूड सेंटर लेके आया है रैफल ड्रॉ 1 अक्टूबर तो 7 नवंबर विचकार किसी भी एशियन फूड सेंटर ते आओ अते $10 विच कोई भी अशोका प्रोडक्ट खरीद के तुसी जीत सकते हो 13 गिफ्ट ਇਹ ਆਫਰ ਏਸ਼ੀਅਨ ਫੂਡ ਸੈਂਟਰ ਦੇ ਸਾਰੇ ਆਊਟਲੈਟਸ ਤੇ ਅਵੇਲੇਬਲ ਹੈ ਤਾਂ ਫਿਰ ਕਿਸ ਗੱਲ ਦਾ ਇੰਤਜ਼ਾਰ ਲੈ ਕੇ ਜਾਓ ਕਈ ਸਾਰੇ ਉਪਹਾਰ ਅਸ਼ੋਕਾ ਦ ਓਰਿਜਿਨਲ ਟੇਸਟ ਆਫ ਇੰਡੀਆ
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023
License number 10394.
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165
Doug Ford ए कहिंदा है कि ए आम आदमी लई है पर इसने कीता की Ford हर मौके परिवारां नू निराश कर देंदा है जदों कर्मचारियां नू पेड सिक डेज दी लोड हुंदी है Doug Ford उन्हां नू इनकार कर देंदा है जदों लोकल कारोबारां नू सहायता दी लोड हुंदी है Ford वड्डे स्टोर्स दा पक्ष लैंदा है अते सीनियर्स केयर विच संकट समय Ford मालकां दे मुनाफ्यां दी रक्षा करदा है आम आदमी लई वाकई Doug Ford अपने दोस्तां लई मौजूद है तुहाडे लई नहीं ਆਂਟੇਰੀਆ ਦੀ ਐਨਡੀਪੀ ਵੱਲੋਂ ਇੱਕ ਸੁਨੇਹਾ
ਪਾਪਾ ਪਾਪਾ ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ ਡੈਡ ਮੈਂ ਪੀਜ਼ਾ ਖਾਣਾ
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ ਪੀਜ਼ਾ ਵਿੰਗ ਸੈਲਡ ਪਾਸਤਾ ਸਭ ਕੁਝ ਖਾ ਕੇ ਆਵਾਂਗੇ ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1177 905-458-1777 ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ-ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੰਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਸਾਡਾ ਇਹ ਰੇਡੀਓ 7:30 ਤੋਂ ਲੈ ਕੇ 8:30 ਵਜੇ ਤੱਕ ਪੇਸ਼ ਕੀਤਾ ਜਾਂਦਾ ਜੀ ਸਵੇਰੇ ਮੰਡੇ ਟੂ ਫਰਾਈਡੇ ਸਾਡਾ ਪ੍ਰੋਗਰਾਮ ਸ਼ੁਰੂ ਹੁੰਦਾ ਤੇ ਇਹਦੇ ਨਾਲ ਹੀ ਸਾਡੇ ਚੈਨਲ ਤੇ ਕਹਿ ਲੋ ਜੀ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਜਿੰਨੀ ਦੇਰ ਤੱਕ ਸੂਰਜ ਨਹੀਂ ਛਿਪਦਾ ਉਨੀ ਦੇਰ ਤੱਕ ਪ੍ਰੋਗਰਾਮ ਚੱਲਦੇ ਰਹਿੰਦੇ ਨੇ ਉਸ ਟਾਪੋ ਆਪਣੇ ਵਿਚਾਰਾਂ ਮੁਤਾਬਕ ਤੁਹਾਡੇ ਨਾਲ ਦੁਨੀਆਂ ਭਰ ਦੀਆਂ ਘਟਨਾਵਾਂ ਦੀ ਸਾਂਝ ਪਾਉਂਦੇ ਨੇ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਤੁਸੀਂ ਸੁਣਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ 770 ਤੇ ਚੱਲਦੇ ਰੇਡੀਓ ਪ੍ਰੋਗਰਾਮਾਂ ਚ ਕਦੇ ਵੀ ਤੁਸੀਂ ਕਾਲ ਕਰਨੀ ਹੈ ਤਾਂ ਸਵੇਰ ਤੋਂ ਸ਼ਾਮ ਤੱਕ ਇੱਕੋ ਹੀ ਨੰਬਰ ਹੁੰਦਾ 416-720-1778 ਜਦੋਂ ਵੀ ਕਾਲ ਕਰਨੀ ਹੋਵੇ ਜਾਂ ਕੋਈ ਸੁਨੇਹਾ ਦੇਣਾ ਹੋਵੇ ਇਸ ਫੋਨ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਮੌਸਮ ਬਦਲ ਗਿਆ ਤੇ ਸਮਾਂ ਜਿਹੜਾ ਉਹ ਵੀ ਬਦਲ ਗਿਆ ਪਿਛਲਾ ਹਫ਼ਤਾ ਕਾਫੀ ਸੱਜਣਾਂ ਦੀਆਂ ਕਾਲਜ ਆਈਆਂ ਕਹਿੰਦੇ ਜੀ ਪ੍ਰੋਗਰਾਮ ਤਾਂ ਤੁਹਾਡਾ ਚੱਲਦਾ ਨੀ ਦੋਸਤੋ ਪ੍ਰੋਗਰਾਮ ਤਾਂ ਸਾਡਾ ਚੱਲਦਾ ਸੀ ਸਮੱਸਿਆ ਇਹ ਹੈ ਕਿ ਸਾਡਾ ਜਿਹੜਾ ਰੇਡੀਓ ਚੈਨਲ ਆ ਇਹਦਾ ਸਮਾਂ ਸਨ ਰਾਈਜ਼ ਟੂ ਸਨਸੈਟ ਹੁੰਦਾ ਜਾਣੀ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਤੇ ਉਹ ਫਿਰ ਸਮੇਂ ਚ ਤਬਦੀਲੀ ਹੋਣ ਕਰਕੇ ਸਾਡੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਬਹੁਤ ਹੀ ਥੋੜਾ ਰਹਿ ਗਿਆ ਸੀ, ਇਸ ਕਰਕੇ ਸਪੋਂਸਰ ਦੇ ਸੁਨੇਹੇ ਹੀ ਦਿੱਤੇ ਜਾ ਸਕਦੇ ਸੀ ਇੱਕ ਹਫ਼ਤੇ ਚ। ਸਾਲ ਦੇ ਵਿੱਚ ਇੱਕ ਹਫ਼ਤੇ ਦਾ ਸਮਾਂ ਆਉਂਦਾ ਹੁੰਦਾ ਜਦੋਂ ਸਾਨੂੰ ਥੋੜੀ ਬਹੁਤ ਐਡਜਸਟਮੈਂਟ ਕਰਨੀ ਪੈਂਦੀ ਹੈ। ਵੈਸੇ ਇੱਕ ਘੰਟੇ ਦਾ ਸਮਾਂ ਸਰਦੀਆਂ ਦੇ ਵਿੱਚ 7:30 ਤੋਂ ਲੈ ਕੇ 8:30 ਵਜੇ ਤੱਕ ਤੇ ਗਰਮੀਆਂ ਚ 7 ਤੋਂ ਲੈ ਕੇ 8 ਵਜੇ ਤੱਕ ਸਾਡਾ ਇਹ ਪ੍ਰੋਗਰਾਮ ਤੁਹਾਡੇ ਲਈ ਹਾਜ਼ਰ ਹੈ ਜੀ। ਮਿਹਰਬਾਨੀ ਬਹੁਤ ਬਹੁਤ ਜਿਹਨਾਂ ਸੱਜਣਾਂ ਨੇ ਕਾਲ ਕਰਕੇ ਪੁੱਛਿਆ ਵੀ ਕੀ ਗੱਲ ਹੋਈ, ਪਰ ਦੋਸਤੋ ਗੱਲ ਕੁਛ ਨਹੀਂ ਹੋਈ, ਬਸ ਸਮੇਂ ਦੀ ਤਬਦੀਲੀ ਕਰਕੇ ਇਹ ਅਸੀਂ ਤੁਹਾਡੇ ਨਾਲ ਉਸ ਤਰ੍ਹਾਂ ਵਿਚਾਰਾਂ ਦੀ ਸਾਂਝ ਨਹੀਂ ਪਾ ਸਕੇ ਇੱਕ ਹਫ਼ਤਾ। ਉਹਦੇ ਲਈ ਮਾਫ਼ੀ ਚਾਹੁੰਦੇ ਹਾਂ ਜੀ। ਕੋਈ ਗੱਲ ਨੀ, ਬਸ ਕੱਲ ਰਾਣਾ ਜੀ ਨੇ ਪ੍ਰੋਗਰਾਮ ਸ਼ੁਰੂ ਕਰਤਾ ਸੀ ਤੇ ਅੱਜ ਹੁਣ ਮੇਰੀ ਵਾਰੀ ਹੈ। ਕਿਤੇ ਕਿਤੇ ਰਾਣਾ ਜੀ ਹੋਸਟ ਕਰਦੇ ਆ ਇਹਨੂੰ ਪ੍ਰੋਗਰਾਮ ਨੂੰ, ਕਿਤੇ ਕਿਤੇ ਮੈਂ ਹੋਸਟ ਕਰਦਾ ਜੀ। ਕਾਫੀ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਰਨ ਵਾਲੀਆਂ ਹੋ ਗਈਆਂ ਜੀ ਇਸ ਹਫ਼ਤੇ ਦੇ ਵਿੱਚ, ਇੱਥੇ ਵੀ ਤੇ ਬਾਹਰ ਵੀ। ਇੱਕ ਜਿਹੜੀ ਚਰਚਾ ਆਮ ਸਾਡੇ ਚੱਲਦੀ ਆ ਸਾਡੇ ਸਮਾਜ ਦੇ ਵਿੱਚ, ਤੇ ਸਾਡੇ ਸਮਾਜ ਦੇ ਲੋਕ ਸਮਝਦੇ ਆ ਵੀ ਇਹਦੇ ਬਾਰੇ ਰੇਡੀਓ ਬਾਰੇ ਤਾਂ ਨੀ ਗੱਲ ਕਰਦੇ ਗੇ, ਕੋਈ ਰੇਡੀਓ ਵਾਲੇ ਆਪ ਰੀਅਲ ਅਸਟੇਟ ਕਰਦੇ ਨੇ। ਨਹੀਂ ਜੀ, ਇਹ ਜੀ ਕੋਈ ਗੱਲ ਨੀ, ਆਪਾਂ ਬੇਖੌਫ ਹੋ ਕੇ ਹਰ ਇੱਕ ਮਸਲੇ ਦੇ ਉੱਤੇ ਚਰਚਾ ਕਰਦੇ ਹੁੰਦੇ ਆ, ਇਹ ਜੀ ਕੋਈ ਗੱਲ ਨੀ। ਈਵਨ ਚਲੋ ਰੀਅਲ ਅਸਟੇਟ ਸਾਡਾ ਕਿੱਤਾ, ਪਰ ਜਦੋਂ ਵੀ ਕਿਤੇ ਮਹਿੰਗਾਈ ਦੀ ਗੱਲ ਚੱਲਦੀ ਆ, ਮਹਿੰਗੇ ਘਰਾਂ ਦੀ ਗੱਲ ਚੱਲਦੀ ਆ, ਅੱਜ ਤੋਂ 4-5 ਸਾਲ ਪਹਿਲਾਂ ਵੀ ਜਦੋਂ ਬਿਲਡਰਾਂ ਦੇ ਦਫ਼ਤਰਾਂ ਦੇ ਅੱਗੇ ਲਾਈਨਾਂ ਲੱਗਦੀਆਂ ਹੁੰਦੀਆਂ ਸੀ, ਅਸੀਂ ਉਦੋਂ ਵੀ ਇਹ ਗੱਲਾਂ ਕਰਨ ਤੋਂ ਝਿਜਕਦੇ ਨਹੀਂ ਸੀ ਕਿ ਇਹਦਾ ਕਾਰਨ ਕੀ ਹੈ। ਹੁਣ ਵੀ ਠੀਕ ਹੈ, ਇਹ ਅਫੋਰਡੇਬਿਲਟੀ ਤੋਂ ਬਾਹਰ ਨੇ ਘਰ, ਭਾਵੇਂ ਸਾਡਾ ਕਿੱਤਾ ਜਿਹੜਾ ਰੀਅਲ ਸਟੇਟ ਆ, ਪਰ ਜਦੋਂ ਅਸੀਂ ਰੇਡੀਓ ਹੋਸਟ ਦੇ ਤੌਰ ਤੇ ਗੱਲਬਾਤ ਕਰ ਰਹੇ ਹਾਂ, ਜਦੋਂ ਅਸੀਂ ਇੱਕ ਆਮ ਨਾਗਰਿਕ ਦੇ ਤੌਰ ਤੇ ਗੱਲਬਾਤ ਕਰ ਰਹੇ ਹਾਂ, ਉਦੋਂ ਅਸੀਂ ਰੀਅਲ ਸਟੇਟ ਨੂੰ ਜਾਣ ਕੇ ਨਹੀਂ ਵਿੱਚ ਵਸਾਉਂਦੇ ਵੀ ਇਹ ਸਾਡਾ ਕਿੱਤਾ। ਹਾਂ, ਜਦੋਂ ਅਸੀਂ ਆਪਣੇ ਪ੍ਰੋਜੈਕਟ ਦੀ ਐਡ ਕਰਦੇ ਹਾਂ, ਕੋਈ ਰੀਅਲ ਸਟੇਟ ਬਾਰੇ ਕੋਈ ਬਿਜ਼ਨਸ ਦੀ ਗੱਲਬਾਤ ਕਰ ਰਹੇ ਹਾਂ, ਉਦੋਂ ਜ਼ਰੂਰ ਉਸ ਕਿੱਤੇ ਬਾਰੇ ਗੱਲਬਾਤ ਕਰਨੀ ਹੁੰਦੀ ਹੈ। ਪਰ ਅਸੀਂ ਵੀ ਕੈਨੇਡੀਅਨ ਨਾਗਰਿਕ ਹਾਂ ਜੀ, ਅਸੀਂ ਵੀ ਆਮ ਨਾਗਰਿਕ ਹਾਂ, ਸਾਨੂੰ ਵੀ ਇਹ ਜਿਹੜਾ ਦਰਦ ਆ ਇਹ ਮਹਿਸੂਸ ਹੁੰਦਾ ਵੀ ਘਰਾਂ ਦੀਆਂ ਕੀਮਤਾਂ ਜਿਹੜੀਆਂ ਉਹ ਇੰਨੀਆਂ ਅਸਮਾਨ ਤੇ ਚੜ੍ਹ ਗਈਆਂ ਨੇ। ਚਲੋ ਅੱਜ ਆਪਾਂ ਘਰਾਂ ਦੀਆਂ ਕੀਮਤਾਂ ਬਾਰੇ ਗੱਲ ਨਹੀਂ ਕਰਨੀ, ਫਿਰ ਕਿਸ ਦਿਨ ਕਰਾਂਗੇ, ਤੁਹਾਨੂੰ ਸਾਰਿਆਂ ਨੂੰ ਪਤਾ। ਅੱਜ ਗੱਲ ਕਰਨੀ ਆ ਬਈ, ਕੁਛ ਸਮਾਂ ਆਪਾਂ ਗੱਲਬਾਤ ਕਰਾਂਗੇ ਬਈ, ਹਰੇਕ ਕਿੱਤੇ ਦੇ ਵਿੱਚ ਹੇਰਾਫੇਰੀ ਬਹੁਤ ਜ਼ਿਆਦਾ ਵੱਧ ਗਈ ਆ, ਤੇ ਹੁਣ ਹੇਰਾਫੇਰੀ ਜਿਹੜੀ ਹੈਗੀ ਆ ਉਹ ਇਸ ਸਟੇਜ ਤੇ ਪਹੁੰਚ ਗਈ ਆ ਵੀ ਜਾਲੀ ਲਾਇਸੈਂਸਾਂ ਤੱਕ ਮਸਲਾ ਪਹੁੰਚ ਗਿਆ। ਤੇ ਰੀਕੋ ਨੇ ਜਿਹੜੀ ਰੀਅਲ ਸਟੇਟ ਕਾਉਂਸਲ ਆਫ ਅੰਟੈਰੀਓ ਆ, ਉਹਨੇ ਪਹਿਲਕਦਮੀ ਕਰਕੇ 125 ਰੀਅਲਟਰਾਂ ਦੇ ਲਾਇਸੈਂਸ ਆ ਜਿਹੜੇ ਉਹ ਕੈਂਸਲ ਕੀਤੇ ਨੇ, ਤੇ ਉਹਨਾਂ ਨੇ ਰਿਪੋਰਟ ਕੀਤਾ ਸੀਗਾ ਹੰਬਰ ਕਾਲਜ ਵਾਲਿਆਂ ਨੇ, ਕਿਉਂਕਿ ਪਿਛਲੇ ਸਮੇਂ ਤੋਂ ਹੁਣ ਓਰੀਆ ਕਾਲਜ ਜਿਹੜਾ ਜਿੱਥੇ ਪੜ੍ਹਾਈ ਕਰਕੇ ਰੀਅਲ ਸਟੇਟ ਲਾਇਸੈਂਸ ਲਿਆ ਜਾਂਦਾ ਸੀ, ਓਰੀਆ ਕਾਲਜ ਆ ਜਿਹੜਾ ਉਹਨਾਂ ਨੇ ਬੰਦ ਕਰਤਾ, ਤੇ ਉਹਨਾਂ ਨੇ ਹੰਬਰ ਕਾਲਜ ਨੂੰ ਡਾਇਰੈਕਸ਼ਨਾਂ ਦਿੱਤੀਆਂ ਸੀ ਵੀ ਤੁਸੀਂ ਰੀਅਲ ਸਟੇਟ ਸੇਲਸ ਪਰਸਨ ਕਿਵੇਂ ਬਣਨਾ, ਰੀਅਲ ਸਟੇਟ ਬ੍ਰੋਕਰ ਕਿਵੇਂ ਬਣਨਾ, ਇਸ ਦੀ ਪੜ੍ਹਾਈ ਲਿਖਾਈ ਆ ਜਿਹੜੀ ਤੁਸੀਂ ਕਰਵਾਉਣੀ ਆ। ਤੇ ਪਿਛਲੇ ਸਮੇਂ ਦੇ ਵਿੱਚ ਦੇਖਿਆ ਤੁਸੀਂ ਬਹੁਤ ਸਾਰੇ ਕੰਮ ਆ ਜਿਹੜੇ ਆਨਲਾਈਨ ਹੋ ਗਏ ਸੀ, ਐਗਜ਼ਾਮ ਵੀ ਆਨਲਾਈਨ ਹੋ ਗਏ ਸੀ, ਪੇਪਰ ਆ ਜਿਹੜੇ ਵੀ ਕਮਰੇ ਦੇ ਵਿੱਚ ਬੈਠ ਕੇ ਤੁਸੀਂ ਪੇਪਰ ਆ ਜਿਹੜਾ ਕੰਪਿਊਟਰ ਤੇ ਕਰ ਸਕਦੇ ਆ, ਤੇ ਕੰਪਿਊਟਰ ਦੇ ਉੱਤੇ ਕੈਮਰਾ ਲੱਗਿਆ ਹੁੰਦਾ, ਉਹ ਕੁਛ ਸ਼ਰਤਾਂ ਹੁੰਦੀਆਂ ਨੇ, ਉਹ ਸ਼ਰਤਾਂ ਦੇ ਤਹਿਤ ਮਤਲਬ ਤੁਸੀਂ ਉਹ ਐਗਜ਼ਾਮ ਆ ਜਿਹੜਾ ਕੁਛ ਦਿੰਦੇ ਹੋ ਵੀ ਉਹ ਤੁਹਾਡਾ ਜਿਹੜਾ ਕੰਪਿਊਟਰ ਆ ਉਹ ਚੱਲਦਾ ਹੋਵੇ, ਉਹ ਕੰਪਿਊਟਰ ਦਾ ਕੰਟਰੋਲ ਆਪਦੇ ਹੱਥ ਚ ਲੈ ਲੈਂਦੇ ਆ ਜੀ, ਬੇਸਿਕਲੀ ਕੈਮਰੇ ਰਾਹੀਂ ਵਾਚ ਕਰਦੇ ਰਹਿੰਦੇ ਵੀ ਕੀ ਚੱਲ ਰਿਹਾ। ਪਰ ਤੁਹਾਨੂੰ ਪਤਾ ਬਈ ਜਿਹੜੇ ਹੇਰਾਫੇਰੀ ਕਰਨ ਵਾਲੇ ਲੋਕ ਨੇ ਉਹ ਸਭ ਢੰਗ ਤਰੀਕੇ ਲੱਭ ਲੈਂਦੇ ਨੇ, ਤੇ ਕਿਹਾ ਇਹ ਜਾ ਰਿਹਾ ਵੀ ਹੰਬਰ ਕਾਲਜ ਨੇ ਕਿਹਾ ਵੀ ਸੀਰੀਅਸਲੀ ਸੀਰੀਅਸ ਮਿਸਕੋਂਡਕਟ ਹੋਇਆ ਇਹਨਾਂ ਪੇਪਰਾਂ ਦੇ ਵਿੱਚ, ਮਤਲਬ ਕਹਿਣ ਦਾ ਵੀ ਹੇਰਾਫੇਰੀ ਕਰਕੇ ਲੋਕ ਪਾਸ ਹੋਏ ਨੇ। ਤੇ ਰੀਕੋ ਨੇ ਫਟਾਫਟ ਕਾਰਵਾਈ ਕਰਦੇ ਆ, ਕੁਝ ਦਿਨ ਪਹਿਲਾਂ 125 ਦੇ ਕਰੀਬ ਰੀਅਲਟਰਸ ਜਿਹੜੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਲਾਇਸੈਂਸ ਆ ਜਿਹੜਾ ਉਹ ਸਸਪੈਂਡ ਕਰਤਾ, ਹਾਲਾਂਕਿ ਉਹਨਾਂ ਕੋਲੇ ਅਪੀਲ ਦਾ ਸਮਾਂ ਹੁੰਦਾ, ਉਹ ਗੱਲ ਇੱਕ ਵੱਖਰੀ ਹੈ। ਇਹ ਕੋਈ ਪੱਕਾ ਜਿਹੜੀ ਇਹ ਕਹਿ ਲਿਓ ਹਾਲ ਦੀ ਘੜੀ ਨੀ ਕਿਹਾ ਜਾ ਸਕਦਾ, ਉਹ ਭਾਵੇਂ ਗੱਲ ਭਾਵੇਂ ਪੱਕੇ ਵਰਗੀ ਹੋ ਸਕਦੀ ਕੋਈ ਬੰਦਾ ਕਹਿ ਸਕਦਾ, ਪਰ ਅਸੀਂ ਪੱਕੇ ਤੌਰ ਤੇ ਨੀ ਕਹਿ ਸਕਦੇ ਅਪੀਲ ਤੋਂ ਬਾਅਦ ਕੀ ਹੋਊਗਾ। ਪਰ ਇੱਕ ਜਿਹੜੀ ਝਲਕ ਆ ਜਿਹੜੀ ਉਹ ਸਿਸਟਮ ਦੀ ਜ਼ਰੂਰ ਦਿਖਾਤੀ ਹੈ ਬਈ ਬਈ ਜੇ ਐਗਜ਼ਾਮ ਆਨਲਾਈਨ ਹੁੰਦੇ ਨੇ ਤੇ ਉਹਦੇ ਵਿੱਚ ਇਹੋ ਜਿਹੀ ਗੜਬੜਾ ਜਿਹੜੀ ਹੋ ਸਕਦੀ ਹੈ। ਵੈਸੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵੀ ਐਗਜ਼ਾਮ ਭਾਵੇਂ ਆਨਲਾਈਨ ਨਹੀਂ ਵੀ ਹੁੰਦੇ ਸੀ, ਇਨ ਪਰਸਨ ਹੁੰਦੇ ਸੀ, ਫਿਰ ਵੀ ਕੁਝ ਨਾ ਕੁਝ ਲੋਕ ਢੰਗ ਤਰੀਕੇ ਵਰਤ ਕੇ ਨਾ ਕੁਝ ਇਹੋ ਜਿਹੇ ਤੇ ਉਹ ਇਹੋ ਜਿਹੇ ਪੇਪਰ ਆ ਜਿਹੜੇ ਕਿਹਾ ਜਾਂਦਾ ਵੀ ਕਲੀਅਰ ਕਰ ਲੈਂਦੇ ਸੀ। ਦੋਸਤੋ ਹਾਲਾਤ ਇਹ ਨੇ ਬਈ ਜਿਹੜੇ ਬੰਦੇ ਨੇ ਹੇਰਾਫੇਰੀ ਕਰਨੀ ਆ ਨਾ ਉਹਨੇ ਇਹੋ ਜਿਹੇ ਢੰਗ ਤਰੀਕੇ ਲੱਭ ਲੈਣੇ ਨੇ। ਉਸ ਤੋਂ ਬਾਅਦ ਫਿਰ ਅੱਗੇ ਗੱਲ ਚੱਲਦੀ ਹੈ ਵੀ ਜਦੋਂ ਇਹੋ ਜਿਹਾ ਜਿਹੜਾ ਪ੍ਰੋਫੈਸ਼ਨ ਆ ਉਹਦੇ ਵਿੱਚ ਇਹੋ ਜਿਹੇ ਲੋਕ ਆ ਜਾਣ ਤੇ ਫਿਰ ਉਹ ਪ੍ਰੋਫੈਸ਼ਨ ਦਾ ਕੀ ਹਾਲ ਹੁੰਦਾ। ਇੱਥੇ ਫਿਰ ਆਪਾਂ ਇਹ ਜਨਰਲ ਆ ਜਿਹੜੀ ਗੱਲਬਾਤ ਕਰਦੇ ਹਾਂ, ਇਕੱਲੇ ਰੀਅਲ ਸਟੇਟ ਖੇਤਰ ਦੀ ਨਹੀਂ, ਰੀਅਲ ਸਟੇਟ ਤਾਂ ਹੋ ਹੀ ਰਿਹਾ ਜਿਹੜਾ ਕੁਛ ਤੁਸੀਂ ਵੇਖ ਰਹੇ ਹੋ, ਉਹਦੇ ਚ ਕਈਆਂ ਨੂੰ ਚੰਗਾ ਲੱਗਦਾ, ਕਈਆਂ ਨੂੰ ਮਾੜਾ। ਚੰਗਾ ਮਤਲਬ ਇਸ ਤਰ੍ਹਾਂ ਵੀ ਜੇ ਹੁਣ ਰੀਅਲ ਸਟੇਟ ਏਜੰਟ ਕਹਿੰਦਾ ਵੀ ਮੈਂ ਆਪਣਾ ਕਮਿਸ਼ਨ ਆ ਜਿਹੜਾ ਤੁਹਾਨੂੰ ਛੱਡ ਦੂੰਗਾ, ਮੈਂ ਡਿਸਕਾਊਂਟ ਕਰ ਦੂੰਗਾ, ਮੈਂ ਆਹ ਕਰ ਦੂ, ਮੈਂ ਉਹ ਕਰ ਦੂ, ਇਹ ਗੱਲ ਲੋਕਾਂ ਨੂੰ ਵੀ ਬੜੀ ਮਿੱਠੀ ਲੱਗਦੀ ਹੈ। ਉਦੋਂ ਲੋਕਾਂ ਨੂੰ ਕੋਈ ਨਹੀਂ ਲੱਗਦਾ ਵੀ ਇਹ ਐਥਿਕਸ ਦੀ ਉਲੰਘਣਾ ਹੋ ਰਹੀ ਹੈ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਤੇ ਉਦੋਂ ਫਿਰ ਹਰੇਕ ਬੰਦਾ ਆਪੋ ਆਪਣੀ ਐਨਕਾਂ ਦੇ ਨਾਲ, ਆਪੋ ਆਪਣੇ ਖੋਪਿਆਂ ਦੇ ਨਾਲ, ਉਹ ਆਪੋ ਆਪਣੀ ਗੋਗਲਸ ਦੇ ਨਾਲ ਦੇਖਣ ਨੂੰ ਕੋਸ਼ਿਸ਼ ਕਰਦੇ, ਉਹਦੇ ਨੂੰ ਉਹ ਚੰਗਾ ਲੱਗਦਾ। ਪਰ ਅਲਟੀਮੇਟਲੀ ਉਹਦੇ ਨਾਲ ਵੀ ਰੀਅਲ ਸਟੇਟ ਪ੍ਰੋਫੈਸ਼ਨ ਆ ਜਿਹੜਾ ਉਹਦੇ ਜੜਾਂ ਦੇ ਵਿੱਚ ਤੇਲ ਦਿੱਤਾ ਜਾਂਦਾ, ਉਹ ਨਹੀਂ ਪਤਾ ਲੱਗਦਾ ਉਹਨੂੰ। ਐਂ ਲੱਗਦਾ ਵੀ ਭਾਈ ਘਰ ਸੀਗਾ $1,000,000 ਦਾ, ਏਜੰਟ ਨੂੰ ਬਣਨਾ ਸੀ ਕਮਿਸ਼ਨ $25,000, ਚੱਲ ਉਹਨੇ ਮੈਨੂੰ $10,000 ਛੱਡਤਾ ਤੇ ਠੀਕ ਹੈ। ਪਰ ਉਹ ਇਨ ਦਾ ਲੌਂਗ ਰਨ ਸੋਚ ਨਹੀਂ ਸਕਦਾ ਗਾ ਵੀ ਇਹਦੇ ਨਾਲ ਉਹਨੂੰ ਲੱਗਦਾ ਮੈਨੂੰ $10,000 ਵਾਪਸ ਮਿਲ ਗਿਆ, ਕੈਸ਼ਬੈਕ ਮਿਲ ਗਿਆ, ਬੱਲੇ ਬੱਲੇ ਹੋ ਗਈ। ਪਰ ਉਹਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਲੱਗਦਾ, ਨਾ ਰੀਅਲ ਸਟੇਟ ਏਜੰਟ ਨੂੰ ਲੱਗਦਾ ਵੀ ਅਲਟੀਮੇਟਲੀ ਜਿਹੜੀ ਇਹ ਐਕਟੀਵਿਟੀ, ਜਿਹੜੀ ਇਹ ਕਾਰਵਾਈ ਹੋ ਰਹੀ ਆ, ਉਹਦੇ ਨਾਲ ਅਲਟੀਮੇਟਲੀ ਲੌਸ ਕਿਵੇਂ ਹੋ ਰਿਹਾ। ਇਹ ਬੜੀ ਲੰਬੀ ਚਰਚਾ ਇਹਦੇ ਚ, ਇਹਦੇ ਬਾਰੇ ਆਪਾਂ ਬਾਅਦ ਦੇ ਵਿੱਚ ਕਿਸੇ ਦਿਨ ਗੱਲ ਕਰਾਂਗੇ। ਪਰ ਇਹ ਅਨਐਥੀਕਲ ਆ ਦੋਸਤੋ, ਇਹ ਅਨਐਥੀਕਲ ਆ। ਹਾਂ, ਗਿਫਟਸ ਦਿੱਤੇ ਜਾਂਦੇ ਹੁੰਦੇ ਨੇ, ਉਹ ਇੱਕ ਵੱਖਰੇ ਸਨੈਰੀਓ ਦੀ ਗੱਲ ਕਰਦੇ ਆ, ਵੱਖਰਾ ਸਨੈਰੀਓ ਹੁੰਦਾ ਜਦੋਂ ਕੋਈ ਬੰਦਾ ਗਿਫਟ ਦਿੰਦਾ ਕਿਸੇ ਨੂੰ, ਜਾਂ ਉਹ ਇੱਕ ਡਿਫਰੈਂਟ ਗੱਲਬਾਤ ਆ, ਕਿਸੇ ਦੀ ਹੋਰ ਤਰੀਕੇ ਦੇ ਨਾਲ ਮਦਦ ਕਰਨਾ। ਉਹਦੇ ਵਿੱਚ ਵੀ ਜਿਹੜੀ ਰੀਅਲ ਸਟੇਟ ਕੌਂਸਲ ਆਫ ਅੰਟੈਰੀਓ, ਉਹ ਕਹਿੰਦੇ ਵੀ ਸਾਰਾ ਕੁਛ ਡਾਕੂਮੈਂਟ ਹੋਣਾ ਚਾਹੀਦਾ ਵੀ ਜੇ ਤੁਸੀਂ ਕੋਈ ਇਸ ਤਰੀਕੇ ਦੀ ਕਾਰਵਾਈ ਹੈ ਜਿਹੜੀ ਕਰਦੇ ਹੋ, ਜਾਂ ਕਮਿਸ਼ਨ ਦੀ ਵੇਟ ਦਿੰਦੇ ਹੋ, ਘਟਾਉਂਦੇ ਹੋ, ਤਾਂ ਉਹ ਪੇਪਰਾਂ ਦੇ ਵੀ ਸਾਰਾ ਕੁਛ ਹੋਣਾ ਚਾਹੀਦਾ। ਜਦੋਂ ਵਾਜਬ ਢੰਗ ਹੈਗਾ ਤੇ ਗਲਤ ਢੰਗ ਕਿਉਂ ਇਖਤਿਆਰ ਕਰਦੇ ਹੋ? ਪਰ ਇਹਦਾ ਸੇਕ ਕਿਤੇ ਕਿਸੇ ਜੈਨੂਅਨ ਬੰਦੇ ਨੂੰ ਵੀ ਲੱਗ ਜਾਂਦਾ, ਜਿਵੇਂ ਕਿਸੇ ਦੀ ਕੋਈ ਕਿਸੇ ਨਾਲ ਖੁੰਦਕ ਹੋਵੇ ਤੇ ਖਬਰ ਇਹੋ ਜਿਹੀ ਚੱਲ ਰਹੀ ਹੋਵੇ ਤੇ ਵਿੱਚ ਬੰਦਾ ਫਿਰ ਉਹ ਆਪਦੀ ਦੂਤੀ ਵੀ ਵਜਾ ਜਾਂਦਾ। ਜਿਵੇਂ ਫੋਰ ਐਗਜ਼ਾਮਪਲ, ਮੀਡੀਆ ਦੀਆਂ ਦੋ ਹਸਤੀਆਂ ਸੀ, ਉਹਨਾਂ ਚੋਂ ਇੱਕ ਰਾਣਾ ਜੀ ਸੀ, ਕਿਸੇ ਅਖਬਾਰ ਨੇ ਕੋਈ ਖਬਰ ਲਾਈ ਨਹੀਂ ਤੇ ਉਹ ਅਖਬਾਰ ਦੀ ਖਬਰ ਕਰੋਪ ਕਰਕੇ ਉਹਦੇ ਥਾਂ ਤੇ ਇਹ ਖਬਰ ਲਾਤੀ ਵੀ ਰਾਣਾ ਜੀ ਨੇ ਛੱਲੀ ਲਾਇਸੈਂਸ ਲਿਆ ਤੇ ਫੋਨ ਤੇ ਫੋਨ ਆਉਣ ਲੱਗ ਗਏ ਉਹ। ਫਿਰ ਰਾਣਾ ਜੀ ਨੇ ਆ ਕੇ ਇੱਕ ਦਿਨ ਪੂਰਾ ਇਸ ਗੱਲ ਦੇ ਉੱਤੇ ਸ਼ੋਅ ਆ ਜਿਹੜਾ ਹੋਸਟ ਕੀਤਾ ਸੀ, ਤੇ ਉਹ ਐਡੀਟਰ ਨੂੰ ਅਖਬਾਰ ਦੇ ਨੂੰ ਨਾਲ ਲਿਆ ਸੀਗਾ ਅਮੈਰੀਕਾ ਤੋਂ। ਉਹਨੇ ਫਿਰ ਦੱਸਿਆ ਵੀ ਭਾਈ ਇਹ ਖਬਰ ਆ ਜਿਹੜੀ ਗਲਤ ਲਾਈ ਆ, ਇਹ ਜਿਹੜੀ ਰੀਕੋ ਨੇ ਜਿਹੜਾ ਕੁਝ ਕੀਤਾ ਜੀ, ਹੁਣ 125 ਲਾਇਸੈਂਸ ਆ ਜਿਹੜੇ ਸਸਪੈਂਡ ਹੋਏ ਆ, ਇਹਨਾਂ ਦੀ ਲਿਸਟ ਆ, ਤੁਸੀਂ rico.on.ca ਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ। ਵੈਸੇ ਵੀ ਕੋਈ ਕਾਰਵਾਈ ਹੁੰਦੀ ਆ ਕਿਸੇ ਏਜੰਟ ਦੇ ਉੱਤੇ, ਕਿਸੇ ਕੋਈ ਵੀ ਬੰਦਾ, ਇਕੱਲਾ ਰੀਅਲ ਸਟੇਟ ਏਜੰਟ ਨਹੀਂ, ਕੋਈ ਇੰਸ਼ੋਰੈਂਸ ਲਾਇਸੈਂਸ ਆ, ਮੋਰਗੇਜ ਲਾਇਸੈਂਸ ਆ, ਕੋਈ ਪ੍ਰੋਫੈਸ਼ਨਲ ਬੰਦਾ, ਗਵਰਨਮੈਂਟ ਆਫ ਓਨਟੈਰੀਓ ਵੱਲੋਂ ਲਾਇਸੈਂਸ ਦਾ, ਕੋਈ ਇਲੈਕਟ੍ਰੀਸ਼ੀਅਨ ਆ, ਕੋਈ ਇੰਸਪੈਕਟਰ ਆ, ਕੋਈ ਵੀ ਹੈਗਾ ਜੀ, ਉਹ ਤੁਸੀਂ ਉਹਨਾਂ ਦੀਆਂ ਵੱਖੋ ਵੱਖਰੀਆਂ ਸਾਈਟਸ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਜਿਹੜੇ ਲਾਇਸੈਂਸਡ ਬੰਦੇ ਆ ਉਹਦਾ ਲਾਇਸੈਂਸ ਇਨ ਪਲੇਸ ਹੈਗਾ ਜਾਂ ਨਹੀਂ ਹੈਗਾ, ਕਦੋਂ ਰਿਨਿਊ ਹੋਣਾ, ਸਸਪੈਂਡ ਹੋਇਆ ਜਾਂ ਕੀ ਆ, ਇਹ ਓਪਨ ਇਨਫੋਰਮੇਸ਼ਨ ਹੁੰਦੀ ਹੈ। ਇਸ ਕਰਕੇ ਸਿਆਣੇ ਬੰਦੇ ਫੇਸਬੁੱਕ ਦੇ ਉੱਤੇ ਖਬਰਾਂ ਐਂ ਦੀ ਐਂ ਨਹੀਂ ਚਲਾਉਂਦੇ ਹੁੰਦੇ ਜਿਵੇਂ ਕੁਝ ਲੋਕ ਚਲਾਉਂਦੇ ਆ। ਆ ਹੁਣ ਜਦੋਂ 125 ਬੰਦਾ ਜਿਹੜਾ ਇਹ ਹੰਬਰ ਕਾਲਜ ਨੇ ਦੱਸਿਆ ਵੀ ਮਿਸਕੋਂਡਕਟ ਹੋਇਆ, ਇਰੈਗੂਲਰਟੀਜ਼ ਹੋਈਆਂ ਨੇ, ਸਸਪੈਂਡ ਹੋਇਆ, ਹੁਣ ਨਹੀਂ ਉਹਨਾਂ ਨੇ ਆਪਣੇ ਪੰਨਿਆਂ ਦੇ ਉੱਤੇ ਖਬਰ ਲਾਈ ਜਿਨ੍ਹਾਂ ਨੇ ਪਹਿਲਾਂ ਬੜੇ ਚਾਅ ਦੇ ਨਾਲ ਉਹ ਖਬਰਾਂ ਲਾਈਆਂ ਸੀ। ਖੈਰ, ਗੱਲ ਤਾਂ ਇਹ ਚੱਲ ਰਹੀ ਸੀ ਬਈ ਜਿਹੜੇ ਪ੍ਰੋਫੈਸ਼ਨਲਸ ਨੇ ਇਸ ਤਰ੍ਹਾਂ ਦੇ, ਉਹਨਾਂ ਨੂੰ ਕਿਸ ਹੱਦ ਤੱਕ ਸ਼ੱਕੀ ਬਣਾ ਦਿੱਤਾ ਗਿਆ। ਗੱਲ ਕੱਲੀ ਰੀਅਲ ਸਟੇਟ ਦੀ ਨਹੀਂ, ਗੱਲ ਜਦੋਂ ਲਾਇਸੈਂਸ ਲੈਣ ਦੀ ਚੱਲਣੀ ਆ ਤੇ ਗੱਲ ਇਹ ਵੀ ਚੱਲਣੀ ਆ ਫਿਰ ਬਈ, ਚਲੋ ਰੀਅਲ ਸਟੇਟ ਦਾ ਲਾਇਸੈਂਸ ਹੈਗਾ, ਰੀਅਲ ਸਟੇਟ ਵਾਲਾ ਕੋਈ ਟ੍ਰਾਂਜੈਕਸ਼ਨ ਕਰ ਲੈਂਦਾ, ਉਹਦੇ ਚ ਗੜਬੜ ਹੋ ਜਾਂਦੀ ਹੈ, ਕੋਈ ਫਰਕ ਉਹ ਤੋਂ ਰਹਿ ਗਿਆ, ਕੋਈ ਉਹਨੇ ਹੇਰਾ ਫੇਰੀ ਕਰ ਲਈ, ਠੀਕ ਹੈ, ਇਹਦੇ ਚ ਦੋ ਬੰਦਿਆਂ ਦਾ ਲੋਸ ਹੁੰਦਾ, 3 ਬੰਦਿਆਂ ਦਾ ਲੋਸ ਹੋ ਸਕਦਾ, ਪ੍ਰੋਫੈਸ਼ਨ ਦਾ ਨਾਮ ਬਦਨਾਮ ਹੋ ਸਕਦਾ, ਮਾੜੀ ਗੱਲ ਆ। ਪਰ ਜੇ ਆਪਾਂ ਮਾੜਾ ਜਿਹਾ ਪਾਸੇ ਝਾਤੀ ਮਾਰ ਕੇ ਵੇਖੀਏ, ਜਦੋਂ ਲਾਇਸੈਂਸ ਲੈਣ ਦੀ ਪ੍ਰਕਿਰਿਆ ਜਿਹੜੀ, ਅਸੀਂ ਇਹ ਸੋਚਦੇ ਹਾਂ ਕਿ ਅਸੀਂ ਤਾਂ ਸਿਰਫ ਬਸ ਛੇਤੀ ਛੇਤੀ ਲਾਇਸੈਂਸ ਲੈਣਾ, ਉਹਦੇ ਕੀ ਦੂਰ ਰਸਤੇ ਕੀ ਨਿਕਲਦੇ ਨੇ, ਇਹੀ ਗੱਲ ਟਰੱਕਾਂ ਚ ਆ ਜਾਂਦੀ ਹੈ ਫਿਰ ਵੀ, ਇਸ ਕਰਕੇ ਫਟਾਫਟ ਟਰੱਕ ਦਾ ਨਾ ਲਾਇਸੈਂਸ ਲੈ ਲੈਣਾ। ਜਦੋਂ ਫਿਰ ਲਾਇਸੈਂਸ ਲੈਣ ਦੇ ਚੱਕਰ ਦੇ ਵਿੱਚ ਪੈ ਗਿਆ ਬੰਦਾ, ਲਾਇਸੈਂਸ ਜਿਵੇਂ ਮਰਜ਼ੀ ਲਿਆ ਹੋ, ਹੁਣ ਤੁਸੀਂ ਕਹੋਗੇ ਜੀ ਉੱਥੇ ਤਾਂ ਇੰਸਪੈਕਟਰ ਆ ਜਿਹੜਾ ਸਾਹਮਣੇ ਬੈਠਾ ਹੁੰਦਾ, ਬਿਲਕੁਲ ਸਾਹਮਣੇ ਬੈਠਾ ਹੁੰਦਾ, ਪਰ ਇਸ ਦੇ ਬਾਵਜੂਦ ਵੀ ਲਾਇਸੈਂਸ ਆ ਜਿਹੜੇ ਚੰਗੀ ਤਰ੍ਹਾਂ ਟ੍ਰੇਨਿੰਗ ਨਾ ਹੋਣਾ, ਕੁਝ ਇਹੋ ਜਿਹੇ ਇੰਪੋਰਟੈਂਟ ਸਟੈਪਸ ਨੇ ਜਿਹੜੇ ਸਕਿਪ ਕਰ ਦੇਣਾ, ਜਿਹੜੇ ਕਈ ਵਾਰੀ ਇੰਸਟ੍ਰਕਟਰ ਦੇ ਧਿਆਨ ਦੇ ਵਿੱਚ ਆ ਵੀ ਸਕਦੇ ਨੇ ਜਾਂ ਨਹੀਂ ਵੀ ਆ ਸਕਦੇ, ਯਾਨੀ ਇਸ ਕਾਲ ਦੇ ਵਿੱਚ ਲਾਇਸੈਂਸ ਲੈਣਾ, ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਾਂ ਲਾਇਸੈਂਸ ਲੈਣਾ ਕਿ ਆਪਾਂ ਤਾਂ ਫਟਾਫਟ ਪੈਸੇ ਕਮਾਉਣ ਲੱਗ ਜਾਈਏ ਤੇ ਪੈਸੇ ਕਮਾ ਕੇ ਸਾਡੇ ਪੌਂ ਬਾਰਾਂ ਹੋ ਜਾਣ, ਇਹਦੇ ਚ ਨੁਕਸਾਨ ਹੁੰਦਾ ਹੀ ਹੁੰਦਾ। ਰੀਅਲ ਸਟੇਟ ਦਾ ਮੈਂ ਤੁਹਾਨੂੰ ਦੱਸਤਾ ਵੀ ਤਿੰਨ ਚਾਰ ਬੰਦਿਆਂ ਦਾ ਬਾਇਰ ਦਾ ਸੈਲਰ ਦਾ ਨੁਕਸਾਨ ਹੋ ਗਿਆ, ਏਜੰਟ ਦਾ ਨੁਕਸਾਨ ਹੋ ਗਿਆ, ਪ੍ਰੋਫੈਸ਼ਨ ਦੇ ਨਾਂ ਤੇ ਧੱਬਾ ਲੱਗ ਗਿਆ। ਪਰ ਜੇ ਟਰੱਕਿੰਗ ਦਾ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ, ਹਾਲਾਂਕਿ ਮੈਂ ਕਿਹਾ ਵੀ ਫਿਜ਼ੀਕਲ ਐਗਜ਼ਾਮ ਹੁੰਦੇ ਨੇ, ਮਤਲਬ ਰਿਟਨ ਟੈਸਟ ਤੋਂ ਬਾਅਦ ਦੇ ਵਿੱਚ ਸਾਰਾ ਕੁਛ ਇੰਸਟ੍ਰਕਟਰ ਆ ਜਿਹੜਾ ਔਨ ਰੋਡ ਡਰਾਈਵ ਕਰਕੇ ਦੇਖਦਾ, ਪਰ ਇਸ ਦੇ ਬਾਵਜੂਦ ਵੀ ਜਿਹੜੇ ਕਾਲ ਚ ਹੁੰਦੇ ਨੇ ਫਟਾਫਟ ਉਹ ਸਟੈਪਸ ਹੀ ਕਰਦੇ ਨੇ ਜਿਹੜੇ ਐਗਜ਼ਾਮ ਦੇ ਲਈ ਜ਼ਰੂਰੀ ਹੁੰਦੇ ਨੇ, ਤੇ ਫਟਾਫਟ ਲਾਇਸੈਂਸ ਲੈ ਜਾਂਦੇ ਨੇ ਤੇ ਉਦੋਂ ਬਾਅਦ ਸਿੱਟਾ ਕੀ ਨਿਕਲਦਾ ਜਦੋਂ ਸੜਕ ਤੇ ਆਉਂਦੇ ਨੇ, ਤੇ ਫਿਰ ਉਹਨਾਂ ਦੇ ਐਕਸੀਡੈਂਟ ਹੋਣ ਦੀ ਸੰਭਾਵਨਾ ਦੂਜਿਆਂ ਨਾਲੋਂ ਜ਼ਿਆਦਾ ਹੁੰਦੀ ਆ, ਜਿਨ੍ਹਾਂ ਨੇ ਬੜੇ ਸਮੇਂ ਦੇ ਨਾਲ ਬੜੇ ਪ੍ਰੇਮ ਦੇ ਨਾਲ ਜਿਨ੍ਹਾਂ ਨੇ ਇਹ ਸੋਚ ਕੇ ਕਿ ਮੈਂ ਇਸ ਪ੍ਰੋਫੈਸ਼ਨ ਦੇ ਵਿੱਚ ਲੰਮੀ ਦੇਰ ਲਈ ਕੰਮ ਕਰਨਾ, ਇਸ ਕਰਕੇ ਮੈਂ ਇਹਦੇ ਸਾਰੇ ਗੁਰ ਸਿੱਖਾਂ, ਇਸ ਕਰਕੇ ਉਹ ਬੰਦੇ ਕੀ ਕਰਦੇ ਨੇ, ਉਹ ਲਾਇਸੈਂਸ ਵੀ ਭਾਵੇਂ ਲੈ ਲੈਂਦੇ ਨੇ। ਪਰ ਇੱਕ ਵੇਲਾ ਸੀ ਜਦੋਂ ਉਹ ਸਾਲ ਸਾਲ ਨਹੀਂ, ਦੋ ਦੋ ਚਾਰ ਚਾਰ ਮਹੀਨੇ, ਤਿੰਨ ਤਿੰਨ ਮਹੀਨੇ ਕਿਸੇ ਸਿਆਣੇ ਪੁਰਾਣੇ ਪ੍ਰੋਫੈਸ਼ਨਲ ਡਰਾਈਵਰ ਦੇ ਨਾਲ ਲਾਉਂਦੇ ਹੁੰਦੇ ਸੀ। ਜਦੋਂ ਪ੍ਰੋਫੈਸ਼ਨਲ ਡਰਾਈਵਰ ਦੇ ਨਾਲ ਲਾਉਂਦੇ ਹੁੰਦੇ ਸੀ ਨਾ, ਉਹ ਕੁਝ ਇਹੋ ਜਿਹੀਆਂ ਗੱਲਾਂ ਉਹਨਾਂ ਨੂੰ ਪਤਾ ਲੱਗਦੀਆਂ ਸੀ ਜਿਹੜੀਆਂ ਇਨ ਰਾਈਟਿੰਗ ਨਹੀਂ ਸੀ ਹੁੰਦੀਆਂ, ਜਿਹੜੀਆਂ ਲਿਖੀਆਂ ਨਹੀਂ ਸੀ ਹੁੰਦੀਆਂ, ਜਿਹੜੀਆਂ ਉਸ ਪ੍ਰੈਕਟੀਕਲ ਸਿਚੁਏਸ਼ਨ ਦੇ ਵਿੱਚ ਪੈ ਕੇ ਹੀ ਸਮਝ ਲੱਗਦੀਆਂ ਸੀ, ਹਾਲਾਤਾਂ ਦੇ ਨਾਲ ਕਿਵੇਂ ਨਜਿੱਠਣਾ। ਦੇਖੋ ਦੋਸਤੋ, ਸਾਨੂੰ ਪੜ੍ਹਾਇਆ ਲਿਖਾਇਆ ਇਸ ਕਰਕੇ ਜਾਂਦਾ ਵੀ ਅਸੀਂ ਵਧੀਆ ਜ਼ਿੰਦਗੀ ਜਿਉਂ ਸਕੀਏ, ਹਾਦਸਿਆਂ ਤੋਂ ਬਚ ਸਕੀਏ। ਹੁਣ ਹਾਦਸੇ ਆ ਜਿਹੜੇ, ਜਾਂ ਵਧੀਆ ਜ਼ਿੰਦਗੀ ਜਿਉਣ ਦੇ ਢੰਗ ਤਰੀਕੇ, ਸਾਨੂੰ ਜ਼ਿੰਦਗੀ ਚ ਕੀ ਸਮੱਸਿਆਵਾਂ ਆਉਂਦੀਆਂ, ਕੋਈ ਕੰਮ ਕਰਦਿਆਂ ਕੀ ਸਮੱਸਿਆਵਾਂ ਆਉਂਦੀਆਂ, ਉਹ ਉਹਨਾਂ ਸਮੱਸਿਆਵਾਂ ਦੇ ਵਿੱਚ ਪੈ ਕੇ ਹੀ ਪਤਾ ਲੱਗਦੀਆਂ। ਕਈ ਵਾਰੀ ਉਹ ਪੜ੍ਹਾਈਆਂ ਲਿਖਾਈਆਂ ਨਹੀਂ ਜਾਂਦੀਆਂ, ਕਈ ਵਾਰੀ ਉਹਦੇ ਬਾਰੇ ਲੈਕਚਰ ਨਹੀਂ ਦਿੱਤੇ ਜਾ ਸਕਦੇ ਹੁੰਦੇ। ਜਦੋਂ ਇੱਕ ਨਵਾਂ ਜਿਹੜਾ ਰਿਕਰੂਟ ਕਹਿ ਲਓ, ਨਵਾਂ ਟਰੱਕ ਡਰਾਈਵਰ ਕਿਸੇ ਪੁਰਾਣੇ ਡਰਾਈਵਰ ਦੇ ਨਾਲ ਇੱਕ ਮਹੀਨਾ ਕੰਮ ਕਰਦਾ, 15-20 ਦਿਨ ਕੰਮ ਕਰਦਾ, 2 ਮਹੀਨੇ ਕੰਮ ਕਰਦਾ, ਉਹਨੂੰ ਕੁਝ ਇਹੋ ਜਿਹੇ ਗੁਰ ਮਿਲ ਜਾਂਦੇ ਨੇ ਪੁਰਾਣੇ ਡਰਾਈਵਰ ਤੋਂ, ਜਿਹੜੇ ਕਈ ਵਾਰੀ ਕਿਤਾਬਾਂ ਚ ਵੀ ਨਹੀਂ ਲਿਖੇ ਹੁੰਦੇ, ਜਾਂ ਜਿਹੜੇ ਪ੍ਰੈਕਟੀਕਲ ਸਿਚੁਏਸ਼ਨ ਦੇ ਵਿੱਚ ਵੱਧ ਕਲੈਰਿਟੀ ਦੇ ਨਾਲ ਸਮਝੇ ਜਾ ਸਕਦੇ। ਇਸ ਤਰ੍ਹਾਂ ਉਹਦਾ ਐਕਸਪੀਰੀਅੰਸ ਵਧੀਆ ਹੋ ਜਾਂਦਾ, ਉਹਦਾ ਇੰਸਟ੍ਰਕਟਰ ਉਹਨੂੰ ਇਹੋ ਜਿਹੇ ਗੁਰ ਸਿਖਾ ਦਿੰਦਾ, ਉਹਨੂੰ ਸਕਿੱਲ ਸਿਖਾ ਦਿੰਦਾ, ਤਾਂ ਕਿ ਉਹ ਰੀਅਲ ਲਾਈਫ ਦੇ ਵਿੱਚ ਜਦੋਂ ਉਹ ਟਰੱਕ ਚਲਾ ਰਿਹਾ ਉਹਦੇ ਕੰਮ ਆਉਣ ਵਾਲੇ ਹੁੰਦੇ ਆ। ਤੇ ਇਹ ਸਕਿੱਲ, ਇਹ ਗੁਰ ਉਹਨਾਂ ਲੋਕਾਂ ਕੋਲ ਨਹੀਂ ਹੁੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਫਟਾਫਟ ਤੇਜ਼ੀ ਹੁੰਦੀ ਹੈ, ਆਪਾਂ ਲਾਇਸੈਂਸ ਲੈ ਕੇ ਤੇ ਆਪਾਂ ਪੈਸੇ ਕਮਾਉਣ ਲੱਗੀਏ। ਸਿੱਟਾ ਕੀ ਨਿਕਲਦਾ? ਸਿੱਟਾ ਇਹ ਨਿਕਲਦਾ ਵੀ ਉਹ ਨਵੇਂ ਡਰਾਈਵਰ ਜਿਹੜੇ ਸੜਕ ਤੇ ਆਉਂਦੇ ਨੇ, ਫਿਰ ਜਾਲੀ ਐਕਸਪੀਰੀਅੰਸ ਪਾ ਕੇ ਜਾਂਦੇ ਨੇ, ਤੇ ਫਿਰ ਉਹ ਮੈਂ ਬਹੁਤੀ ਵਾਰ ਤਾਂ ਨਹੀਂ ਕਹਿੰਦਾ, ਪਰ ਕਈ ਵਾਰੀ ਉਹਨਾਂ ਦੇ ਐਕਸੀਡੈਂਟ ਇਹੋ ਜਿਹੇ ਭੈੜੇ ਹੁੰਦੇ ਨੇ, ਉਹ ਆਪ ਵੀ ਰਾਮ ਨਾਮ ਸੱਤ ਹੋ ਜਾਂਦੀ ਆ, ਤੇ ਕਈ ਜਿਹੜੇ ਸੜਕ ਦੇ ਉੱਤੇ ਵਿਚਾਰੇ ਭੋਲੇ ਭਾਲੇ ਜਿਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਉਹਨਾਂ ਦੀ ਵੀ ਰਾਮ ਨਾਮ ਸੱਤ ਹੋ ਜਾਂਦੀ ਹੈ। ਬਹੁਤ ਭਾਰੀ ਨੁਕਸਾਨ ਹੋ ਜਾਂਦਾ, ਬਹੁਤ ਭਾਰੀ ਨੁਕਸਾਨ ਹੁੰਦਾ ਡਰਾਈਵਰਾਂ ਨੂੰ, ਮੇਰੇ ਨਾਲ ਜ਼ਿਆਦਾ ਪਤਾ। ਜਿਹੜੇ ਹੁਣ ਟਰੱਕ ਡਰਾਈਵਰ ਬੜੇ ਸਿਆਣੇ ਲੋਕ ਹੁੰਦੇ ਨੇ ਦੋਸਤੋ, ਮੈਂ ਕਈ ਵਾਰੀ ਕੰਪੈਰੀਜ਼ਨ ਕਰਦਾ ਹੁੰਦਾ, ਤੁਸੀਂ ਕਾਰ ਦੀ ਡਰਾਈਵਿੰਗ ਜਿੱਥੋਂ ਮਰਜ਼ੀ ਸਿੱਖ ਲਓ, ਪਰ ਕਾਰ ਚਲਾਉਣ ਵਾਲਾ ਨਾ, ਮਾਫ਼ ਕਰਨਾ ਮੇਰੇ ਸ਼ਬਦਾਂ ਨੂੰ, ਭਾਵੇਂ ਉਹਨੂੰ 25 ਸਾਲ ਦਾ ਐਕਸਪੀਰੀਅੰਸ ਹੋਵੇ, ਉਹਨਾਂ ਸਿਆਣਾ ਉਹਨਾਂ ਐਕਸਪੀਰੀਅੰਸ ਹੋ ਹੀ ਨਹੀਂ ਸਕਦਾ, ਕਿਉਂਕਿ ਕਾਰ ਚਲਾਉਣ ਵਾਲੇ ਨੇ ਤਾਂ ਆਪਣੀ ਕਾਰ ਦੇ ਹਾਲਾਤ ਦੇਖਣੇ ਨੇ ਨਾ। ਤੁਸੀਂ ਆਪਣੀ ਜ਼ਿੰਦਗੀ 'ਚ ਸਿੱਟਾ ਕੱਢ ਕੇ ਵੇਖ ਲਿਓ, ਜੇ ਸਾਹਮਣੇ ਕੋਈ ਕਾਰ ਚਲਾਉਂਦਾ ਜਾ ਰਿਹਾ, ਉਹਦੇ ਸਾਹਮਣੇ ਇੱਕ ਹੋਰ ਕਾਰ ਵਾਲਾ ਕੋਈ ਗਲਤੀ ਕਰ ਜਾਂਦਾ ਤੇ ਕਾਰ ਵਾਲਾ ਫਟਾਫਟ ਹੌਰਨ ਮਾਰਦਾ, ਪੇਸ਼ੈਂਸ ਦੀ ਗੱਲ ਕਰਦਾ। ਟਰੱਕ ਵਾਲੇ ਨੂੰ ਪਤਾ, ਟਰੱਕ ਵਾਲਾ ਉੱਚੀ ਥਾਂ ਤੇ ਬੈਠਾ, ਉਹਨੂੰ ਪਤਾ ਵੀ ਸੜਕ ਦੇ ਮੇਰੇ ਸਾਹਮਣੇ ਜਾ ਰਹੇ ਨੇ, ਬਹੁਤ ਗਲਤੀਆਂ ਕਰਦੇ ਨੇ। ਇੱਕ ਪ੍ਰੋਫੈਸ਼ਨਲ ਟਰੱਕ ਡਰਾਈਵਰ ਕਦੇ ਕਿਸੇ ਨੂੰ ਹੌਰਨ ਨਹੀਂ ਮਾਰਦਾ, ਉਹ ਆਪ ਵੀ ਬਚ ਕੇ ਚੱਲਦਾ, ਉਹ ਸੜਕ ਦੇ ਉੱਤੇ ਦੂਜਿਆਂ ਨੂੰ ਵੀ ਬਚਾ ਕੇ ਚੱਲਦਾ ਵੀ ਜੇ ਕੋਈ ਗਲਤੀ ਕਰ ਗਿਆ ਨਾ, ਤੇ ਮੈਂ ਇਸ ਗਲਤੀ ਤੋਂ ਮੈਂ ਕਿਵੇਂ ਬਚਣਾ, ਮੈਂ ਇਹ ਕਮਲਾ ਜਿਹੜਾ ਗਲਤੀ ਕਰ ਗਿਆ ਇਹਨੂੰ ਵੀ ਕਿਵੇਂ ਬਚਾ ਕੇ ਜਾਣਾ। ਇਸ ਕਰਕੇ ਇਹ ਵੀ ਬੜਾ ਨੋਬਲ ਪ੍ਰੋਫੈਸ਼ਨ ਆ। ਇੱਕ 80,000 ਪਾਊਂਡ ਦਾ ਬੰਬ ਆ ਟਰੱਕ ਡਰਾਈਵਰ ਜਿਹੜਾ ਲੈ ਕੇ ਜਾ ਰਿਹਾ, ਉਹ ਕਦੋਂ ਵੀ ਉਹਦੇ ਹੱਥੋਂ ਆਊਟ ਆਫ ਕੰਟਰੋਲ ਹੋ ਸਕਦਾ। ਕਾਫੀ ਸਾਰੀਆਂ ਘਟਨਾਵਾਂ ਹੋ ਰਹੀਆਂ, ਇਹਦੇ ਤੇ ਇਹ ਵੀ ਗੱਲ ਆ ਰਹੀ ਹੈ ਵੀ ਜਿਸ ਤਰੀਕੇ ਦੇ ਨਾਲ ਨਵੇਂ ਬੰਦੇ ਟ੍ਰੇਨਿੰਗ ਲੈ ਕੇ ਟਰੱਕ ਡਰਾਈਵਰ ਦੇ ਕਿੱਤੇ ਚ ਪੈਂਦੇ ਨੇ, ਜਿਵੇਂ ਸਨੋ ਪਈ ਹੁੰਦੀ ਆ, ਲੰਬੇ ਰੂਟਾਂ ਤੇ ਜਾਂਦੇ ਨੇ, ਅੱਗੇ ਗਾਂ ਹਾਈਵੇ ਵੀ ਜਿਹੜੇ ਹੈਗੇ ਆ, ਸਿੰਗਲ ਹਾਈਵੇ ਆ, ਹਾਈਵੇ 11, ਹਾਈਵੇ 17 ਓਨਟੈਰੀਓ ਦੇ ਵਿੱਚ, ਤੇ ਉੱਥੇ ਫਿਰ ਮੁਹਾਰਤ ਦੇ ਨਾਲ ਟਰੱਕ ਚਲਾਉਣਾ ਆਪਣੇ ਆਪ ਦੇ ਵਿੱਚ ਇੱਕ ਯੁੱਧ ਲੜਨ ਦੇ ਬਰਾਬਰ ਆ। ਮੇਰਾ ਤਾਂ ਚਲੋ ਅੱਜ ਦੇ ਪ੍ਰੋਗਰਾਮ ਦਾ ਮਕਸਦ ਇਹੀ ਆ ਵੀ ਜਿੱਥੇ ਰੀਅਲ ਸਟੇਟ ਵਾਲੇ ਜਾਲੀ ਲਾਇਸੈਂਸ ਲੈਂਦੇ, ਮਤਲਬ ਸਸਪੈਂਡ ਹੋਏ ਨੇ, ਹੋਰ ਕਿੱਤਿਆਂ ਦੇ ਵਿੱਚ ਵੀ ਬਹੁਤ ਥਾਵਾਂ ਤੇ ਸਾਡੇ ਲੋਕ ਜਾਲੀ ਲਾਇਸੈਂਸ ਲੈ, ਮੈਂ ਸਾਡੇ ਲੋਕਾਂ ਦੇ ਸ਼ਬਦ ਵਾਪਸ ਲੈਣਾ, ਬਹੁਤ ਸਾਰੇ ਲੋਕ ਆ ਜਿਹੜੇ ਉਹ ਜਾਲੀ ਲਾਇਸੈਂਸ ਲੈਂਦੇ ਨੇ, ਪਰ ਸਾਡੇ ਲੋਕ ਕਈ ਵਾਰੀ ਮੂਹਰੇ ਹੁੰਦੇ ਨੇ ਇਹੋ ਜਿਹੇ ਕੰਮ ਕਰਨ ਦੇ ਵਿੱਚ। ਉਹ ਕਹਿੰਦੇ ਜੀ ਸਿੱਧੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਕੰਮ ਨਹੀਂ ਹੁੰਦਾ ਤੇ ਟੇਢੇ ਨਾਲ, ਸਾਡੇ ਤਾਂ ਕਹਾਵਤ ਹੀ ਹੈ, ਕਹਿੰਦੇ ਜੀ ਸਿੱਧੀ ਉਂਗਲ ਨਾਲ ਘਿਓ ਆ ਜਿਹੜਾ ਨਿਕਲਦਾ ਨਹੀਂ ਤੇ ਉਂਗਲ ਟੇਢੀ ਕਰ ਲਓ, ਹਾਲਾਂਕਿ ਸਿੱਧੀ ਉਂਗਲ ਵੀ ਪਾਓਗੇ ਤੇ ਘਿਓ ਨਾਲ ਲਿਬੜਾ ਜਾਂਦੀ, ਕਹਿੰਦੇ ਜੀ ਟੇਢੀ ਦੇ ਨਾਲ ਵੱਧ ਘਿਓ ਇਕੱਠਾ ਹੋ ਜਾਂਦਾ। ਇਸ ਕਰਕੇ ਜਦੋਂ ਲਾਇਸੈਂਸ ਲੈਣ ਦੇ ਮਸਲਿਆਂ ਦੇ ਵਿੱਚ ਅਲਟੀਮੇਟਲੀ ਹਰੇਕ ਬੰਦੇ ਦੀ ਨਾ ਇੱਕ ਤਸੀਰ ਹੁੰਦੀ ਹੈ, ਇੱਕ ਖਾਸੀਅਤ ਹੁੰਦੀ ਹੈ। ਕੋਈ ਬੰਦਾ ਜਿਹੜਾ ਹੈਗਾ ਉਹ ਕੰਮ ਛੇਤੀ ਕਰਨਾ ਚਾਹੁੰਦਾ ਬੇਈਮਾਨੀ ਵਾਲੇ ਤਰੀਕੇ ਨਾਲ, ਕੋਈ ਬੰਦਾ ਕੰਮ ਛੇਤੀ ਵੀ ਕਰਨਾ ਚਾਹੁੰਦਾ ਜਾਂ ਠਰਮੇ ਨਾਲ ਕਰਨਾ ਚਾਹੁੰਦਾ, ਉਹ ਠੀਕ ਤਰੀਕੇ ਨਾਲ ਕਰਨਾ ਚਾਹੁੰਦਾ। ਪਰ ਸਾਡੇ ਚ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਜੀ ਬਸ ਕੰਮ ਹੋਣਾ ਚਾਹੀਦਾ, ਜਿਵੇਂ ਮਰਜ਼ੀ ਹੋ ਜੇ ਤੇ ਛੇਤੀ ਹੋ ਜੇ ਤੇ ਛੇਤੀ ਪੈਸੇ ਕਮਾਉਣ ਲੱਗ ਜਾਈਏ। ਇਹ ਛੇਤੀ ਪੈਸੇ ਕਮਾਉਣ ਵਾਲੀ ਦੌੜ ਹੈ ਨਾ ਜਿਹੜੀ ਰੀਅਲ ਅਸਟੇਟ ਦੇ ਵਿੱਚ, ਇੰਸ਼ੋਰੈਂਸ ਦੇ ਵਿੱਚ, ਮੌਰਗੇਜ ਦੇ ਵਿੱਚ, ਟਰੱਕ ਡਰਾਈਵਿੰਗ ਦੇ ਵਿੱਚ, ਕੰਪਨੀਆਂ ਖੋਲਣ ਦੇ ਵਿੱਚ ਜਾਂ ਦੂਜੇ ਦੇ ਪੈਸੇ ਮਾਰਨ ਦੇ ਵਿੱਚ, ਵੀ ਫਟਾਫਟ ਅਸੀਂ ਅਮੀਰ ਹੋ ਜਾਈਏ। ਅਲਟੀਮੇਟਲੀ ਇਹ ਬੰਦੇ ਨੂੰ ਨੁਕਸਾਨ ਪਹੁੰਚਾਉਂਦੀ ਆ, ਇਹ ਸਾਨੂੰ ਸਮਝ ਲੈਣਾ ਚਾਹੀਦਾ। ਹੁਣ ਸਾਡੇ ਸਮਾਜ ਦੇ ਵਿੱਚ ਕਹਾਵਤਾਂ ਕੀ ਨੇ, ਦੇਖੋ ਅਸੀਂ ਜਸਟੀਫਾਈ ਕਿਵੇਂ ਕਰਦੇ ਹਾਂ। ਅਸੀਂ ਕਹਿੰਦੇ ਹਾਂ ਜੀ ਅੱਜ ਕੱਲ੍ਹ ਤਾਂ ਇਮਾਨਦਾਰ ਉਹ ਆ ਜਿਹਦਾ ਕਿਤੇ ਹੱਥ ਨੀ ਪੈਂਦਾ, ਸਾਡੇ ਚ ਬਹੁਤ ਲੋਕ ਕਹਿੰਦੇ ਨੇ, ਵੱਡੀ ਗਿਣਤੀ ਚ ਕਹਿੰਦੇ ਨੇ। ਨਹੀਂ ਦੋਸਤੋ, ਇਹ ਗੱਲ ਸੱਚੀ ਨੀ ਹੈਗੀ, ਇਹ ਗੱਲ ਗਲਤ ਆ। ਮੈਂ ਬੇਸਿਕਲੀ ਸਮਝਦਾ ਵੀ 95% ਲੋਕ ਇਮਾਨਦਾਰ ਹੀ ਹੁੰਦੇ ਨੇ, ਉਹ ਠੀਕ ਤਰੀਕੇ ਨਾਲ ਆਪਣੀ ਰੋਟੀ ਰੋਜ਼ੀ ਚਲਾਉਣੀ ਚਾਹੁੰਦੇ ਨੇ। ਪਰ ਸਿਸਟਮ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਣੀ ਬੇਈਮਾਨੀ ਨੂੰ ਛੁਪਾਉਣ ਲਈ ਇਹੋ ਜਿਹੀਆਂ ਕਹਾਵਤਾਂ ਘੜਦੇ ਨੇ, ਤੇ ਫਿਰ ਅਸੀਂ ਇਹੋ ਜਿਹੇ ਮੂਰਖ ਤੇ ਬੁੱਧੂ ਆ। ਅਸੀਂ ਬਜਾਏ ਇਹਦੇ ਕਿ ਅਸੀਂ ਡਿਫੈਂਡ ਕਰੀਏ ਆਪਣੇ ਆਪ ਨੂੰ ਵੀ ਨਹੀਂ ਸਾਰੇ ਲੋਕ ਬੇਈਮਾਨ ਨਹੀਂ ਹੁੰਦੇ, 5-7% ਬੇਈਮਾਨ ਨੇ, 90-95% ਇਮਾਨਦਾਰ ਹੁੰਦੇ ਨੇ, ਅਸੀਂ ਉਹ ਗੱਲ ਕਹਿ ਨੀ ਸਕਦੇ, ਸਾਡੇ ਵਿੱਚ ਹਿੰਮਤ ਹੀ ਨੀ ਹੁੰਦੀ। ਅਸੀਂ ਕਹਿੰਦੇ ਹਾਂਜੀ ਹਾਂ ਸਾਰੇ ਬੇਈਮਾਨ ਹੁੰਦੇ ਨੇ, ਬਸ ਜਿਹਨੂੰ ਬੇਈਮਾਨੀ ਕਰਨ ਦਾ ਬਹਾਨਾ ਨੀ ਮਿਲਿਆ ਉਹ ਇਮਾਨਦਾਰ। ਦੇਖੋ ਇਹ ਕਿੱਡੀ ਵੱਡੀ ਗੈਰ ਜ਼ਿੰਮੇਵਾਰੀ ਜਿਹੜੀ ਗੱਲ ਕਹਿੰਦੇ ਸਾਡੀਆਂ ਕਹਾਵਤਾਂ ਸਾਡੀ, ਸਾਨੂੰ ਇਹ ਗੱਲਾਂ ਸੁਣਦਿਆਂ ਨੂੰ ਸਾਰੀ ਉਮਰ ਲੰਘ ਗਈ। ਜਦੋਂ ਵੀ ਕੋਈ ਗੱਲ ਇਮਾਨਦਾਰੀ ਦੀ ਚੜਨੀ, ਉਹ ਇਮਾਨਦਾਰ ਕਿਹੜਾ ਜੀ, ਇਮਾਨਦਾਰ ਤਾਂ ਉਹ ਆ ਜਿਹਨੂੰ ਬੇਈਮਾਨੀ ਕਰਨ ਦਾ ਮੌਕਾ ਨੀ ਮਿਲਿਆ, ਇਮਾਨਦਾਰ ਤਾਂ ਉਹ ਆ ਜਿਹਦੇ ਹੱਥ ਨੀ ਕੁਛ ਲੱਗਿਆ, ਇਮਾਨਦਾਰ ਤਾਂ ਉਹ ਆ ਝੁੱਡੂ ਆ ਉਹ ਬੁੱਧੂ ਆ ਜਿਹਨੂੰ ਕੁਛ ਕਰਨਾ ਨੀ ਹੁੰਦਾ। ਆਹ ਸਾਡੇ ਸਮਾਜ ਦੀਆਂ ਕਹਾਵਤਾਂ ਬਣਾਈਆਂ, ਮਤਲਬ ਇਹ ਵੀ ਅਸੀਂ ਆਪਦੀ ਬੇਈਮਾਨੀ ਨੂੰ ਹਰ ਹਾਲਾਤ ਦੇ ਵਿੱਚ ਜਾਇਜ਼ ਠਹਿਰਾਉਂਦੇ ਹਾਂ, ਜਦੋਂ ਕਿ ਮੈਂ ਡਾਟੇ ਦੇ ਸਹਿਤ ਮੈਂ ਸਾਬਤ ਕਰ ਸਕਦਾ ਵੀ 90-95% ਲੋਕ ਇਮਾਨਦਾਰ ਹੈਗੇ ਹੀ ਨੇ। ਉਹ ਠੀਕ ਹੈ ਕਿਤੇ ਨਾ ਕਿਤੇ ਵਿਚਾਰਾ ਕੋਈ ਬੰਦਾ ਗੁਮਰਾਹ ਹੋ ਜਾਂਦਾ, ਕਿਤੇ ਨਾ ਕਿਤੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ। ਤੁਸੀਂ ਮੈਨੂੰ ਦੱਸੋ, ਜਿੰਨੇ ਵੀ ਮੇਰਾ ਰੇਡੀਓ ਸੁਣਦੇ ਹੋ, ਸੋਚ ਲਿਓ, ਬਸ ਮੈਨੂੰ ਦੱਸਣ ਦੀ ਲੋੜ ਨਹੀਂ। ਇਮਾਨਦਾਰੀ ਦੇ ਨਾਲ ਵੀ ਜੇ ਇਮਾਨਦਾਰੀ ਨਾਲ ਰੋਟੀ ਚੱਲਦੀ, ਬੰਦਾ ਬੇਈਮਾਨੀ ਕਿਉਂ ਕਰੇ? ਜੇ ਬੰਦੇ ਦੀ ਜ਼ਿੰਦਗੀ ਦੀਆਂ ਲੋੜਾਂ ਕੰਮ ਕਰਕੇ, ਦਸਾਂ ਨੌਂ ਦੀ ਕਿਰਤ ਕਰਕੇ ਪੂਰੀਆਂ ਹੁੰਦੀਆਂ, ਕਿਉਂ ਬੰਦਾ ਬੇਈਮਾਨੀ ਕਰੇ? ਇਸ ਕਰਕੇ ਬੰਦਾ ਬੇਈਮਾਨੀ ਨਹੀਂ ਕਰਨੀ ਚਾਹੁੰਦਾ। ਬੰਦਾ ਤਾਂ ਵਿਚਾਰਾ 8 ਘੰਟੇ ਕੰਮ ਕਰਕੇ ਵੀ, 10 ਘੰਟੇ 12 ਘੰਟੇ ਕੰਮ ਕਰਕੇ ਵੀ, ਆਪਦੇ ਬੱਚਿਆਂ ਨੂੰ ਵੀ ਕੰਮ ਤੇ ਲਾ ਕੇ ਔਖਾ ਹੋ ਕੇ ਫਿਰ ਕਹਿੰਦਾ ਸ਼ੁਕਰ ਕਰਦਾ ਵੀ ਚਲੋ ਅੱਜ ਦਾ ਮੇਰਾ ਗੁਜ਼ਾਰਾ ਜਿਹੜਾ ਉਹ ਵਧੀਆ ਹੋ ਗਿਆ। ਉਹ ਬੇਈਮਾਨ ਕਿੱਥੋਂ ਹੋ ਗਿਆ? ਇਹ ਤਾਂ 5-7% ਬੇਈਮਾਨ ਨੇ ਜਿਹੜੇ ਹਰੇਕ ਮਹਿਕਮੇ ਚ ਹਰੇਕ ਪਾਸੇ ਫਿਰਦੇ ਨੇ, ਢੰਡੋਰਾ ਪਿੱਟਦੇ ਫਿਰਦੇ ਨੇ। ਬਹੁਤ ਵਾਰ ਤਾਂ ਮੈਨੂੰ ਕਹਿਣ ਚ ਕੋਈ ਝਿਜਕ ਨਹੀਂ, ਬਹੁਤ ਵਾਰ ਤਾਂ ਰੇਡੀਓ ਟੀਵੀ ਦੇ ਉੱਤੇ ਉਹ ਗੱਲਾਂ ਹੀ ਇਹੋ ਜਿਹੀਆਂ ਕਰਦੇ ਨੇ, ਲਓ ਜੀ ਇਮਾਨਦਾਰ ਕਿਹੜਾ ਅੱਜ ਕੱਲ੍ਹ ਇਮਾਨਦਾਰ ਹੈ ਨੀ। ਨਹੀਂ, 90-95% ਲੋਕ ਮਿਹਨਤੀ ਲੋਕ ਨੇ, ਦੁਨੀਆਂ ਜਿਹੜੇ ਮਰਜ਼ੀ ਸੱਭਿਆਚਾਰ ਦੇ ਵਿੱਚ ਚਲੇ ਜਾਓ, ਉਹ ਪੂਰੀ ਤਨਦੇਹੀ ਨਾਲ ਕੰਮ ਕਰਦੇ ਨੇ। ਹਾਂ, ਇਹ ਸਾਡਾ ਸਿਸਟਮ ਆ, ਕਿਤੇ ਕਿਤੇ ਕੋਈ ਬੰਦਾ ਜਿਹੜਾ ਅੱਕ ਕੇ ਨਾ, ਇਮਾਨਦਾਰ ਬੰਦਾ ਉਹ ਅੱਕ ਕੇ ਫਿਰ ਉਹ ਕਹਿ ਹੀ ਦਿੰਦਾ ਵੀ ਚੰਗਾ ਫਿਰ ਜੇ ਤੁਸੀਂ ਨਹੀਂ ਮੈਨੂੰ ਮੰਨਦੇ ਹੁਣ ਮੈਂ ਤੁਹਾਡੇ ਵਾਂਗੂ ਕਰਕੇ ਵੀ ਦਿਖਾ ਦੇਣਾ, ਫਿਰ ਉਦੋਂ ਠੀਕ ਆ, ਜ਼ਰੂਰ ਬਦਨਾਮੀ ਹੁੰਦੀ ਆ, ਪਰ ਐਡੀ ਕੋਈ ਗੱਲ ਨਹੀਂ ਆ। ਹੁਣ ਜੇ ਹੁਣ 125 ਜਿਹੜੇ ਰੀਅਲ ਸਟੇਟ ਏਜੰਟ ਨੇ, ਜੇ ਉਹਨਾਂ ਦਾ ਲਾਇਸੈਂਸ ਸਸਪੈਂਡ ਹੋ ਗਿਆ, ਇਹਦਾ ਮਤਲਬ ਸਾਰੇ ਰੀਅਲ ਸਟੇਟ ਵਾਲੇ ਬੇਈਮਾਨ ਹੋ ਗਏ। ਇੱਥੇ ਤੁਸੀਂ ਹੁਣੇ ਟਾਕ ਸ਼ੋ ਕਰਕੇ ਦੇਖ ਲਓ ਕਿਸੇ ਰੇਡੀਓ ਤੇ, ਕਹਿਣਗੇ ਜੀ ਰੀਅਲ ਸਟੇਟ ਵਾਲੇ ਆਏ ਜੀ, ਫਲਾਨਾ ਜੀ, ਢਿਮਕਾ ਜੀ। ਤੁਸੀਂ ਪੁਰਾਣੇ ਰਿਐਲਟਰ ਨਾਲ ਗੱਲ ਕਰਕੇ ਵੇਖੋ, ਤੁਹਾਨੂੰ ਪਤਾ ਲੱਗ ਜੂ ਜਿਹੜੇ ਮਿਹਨਤ ਕਰਦੇ ਨੇ, ਜਿਹੜੇ ਰੀਸੇਲ ਦੇ ਕੰਮ ਚ ਨੇ, ਜਾਂ ਜਿਹੜੇ ਮੈਂ ਕਹੂੰਗਾ ਜਿਹੜੇ ਮਰਜ਼ੀ ਕੰਮ ਚ ਨੇ, ਲੀਜ਼ਿੰਗ ਦਾ ਕੰਮ ਕਰਦੇ ਨੇ, ਪ੍ਰੀ ਕੰਸਟਰਕਸ਼ਨ ਦਾ ਕੰਮ ਕਰਦੇ ਨੇ। ਦੇਖੋ ਲੋਕ ਲੈਣਾ ਚਾਹੁੰਦੇ ਨੇ, ਲੋਕ ਪ੍ਰੋਪਰਟੀ ਬਾਈ ਕਰਨਾ ਚਾਹੁੰਦੇ ਨੇ, ਕੁਛ ਸੈਲਰ ਨੇ ਉਹ ਸੈਲ ਕਰਨਾ ਚਾਹੁੰਦੇ ਨੇ। ਰੀਅਲ ਸਟੇਟ ਏਜੰਟ ਦਾ ਕੀ ਕੰਮ? ਉਹਨੇ ਸੈਲਰ ਤੇ ਬਾਇਰ ਦੇ ਵਿੱਚ ਇੱਕ ਬ੍ਰਿਜ ਬਣਾਇਆ ਹੋਇਆ, ਇੱਕ ਸੈਲਰ ਦਾ ਏਜੰਟ ਅੱਜ ਅੱਡਾ, ਬਾਇਰ ਦਾ ਏਜੰਟ ਅੱਡਾ, ਬਸ। ਹਾਂ, ਜਿਹੜੇ ਏਜੰਟ ਇਹੋ ਜਿਹੇ ਨੇ ਨਾ, ਮੈਂ ਅਸੀਂ ਜਦੋਂ ਰੀਅਲ ਸਟੇਟ ਦਾ ਲਾਇਸੈਂਸ ਲਿਆ, ਉਦੋਂ ਪਹਿਲਾਂ ਅਸੀਂ ਗੱਲਾਂ ਸੁਣਦੇ ਹੁੰਦੇ ਸੀ ਵੀ ਪ੍ਰੋਪਰਟੀ ਤਾਂ ਜੀ 15 ਲੱਖ ਦੀ ਸੀਗੀ, ਉਹਨੇ ਨਾ ਜੀ, ਉਹਨੇ ਉਹ ਪ੍ਰੋਪਰਟੀ ਆ ਜਿਹੜੀ ਉਹ ਲੈ ਕੇ ਏਜੰਟ ਨੇ ਆਪ ਹੀ, ਤੇ ਕਲਾਇੰਟ ਇਹਨੂੰ ਕਹਿੰਦਾ ਵੀ ਮੇਰੀ ਜੇਬ ਚ 15 ਲੱਖ ਪਾ ਦੇ, ਤੂੰ ਜਿੰਨੇ ਦੀ ਮਰਜ਼ੀ ਵੇਚ, ਉਹ 2 ਮਿਲੀਅਨ ਦੀ ਵਿੱਚ, 2.5 ਮਿਲੀਅਨ ਦੀ। ਇਹੋ ਜਿਹਾ ਕੋਈ ਇੱਕ ਅੱਧਾ ਏਜੰਟ ਹੋਊਗਾ? ਐਥਿਕਸ ਨਾਲ, ਇਹ ਰੂਲ ਨਾਲ ਕੰਟਰੋਲਡ ਨੇ ਵੀ ਭਾਈ ਤੁਸੀਂ ਜਿਹੜੀ ਪ੍ਰੋਪਰਟੀ ਆ ਜਿਹੜੀ ਜਦੋਂ ਵਿਕੀ ਆ ਨਾ, ਉਹ ਵਿਕੀ ਦੇ ਉੱਤੇ ਕਮਿਸ਼ਨ ਮਿਲਣਾ। ਹੁਣ ਮੈਨੂੰ ਦੱਸੋ, ਕੋਈ 1.5 ਮਿਲੀਅਨ ਦੀ ਪ੍ਰੋਪਰਟੀ ਜਾਂ 2 ਮਿਲੀਅਨ ਦੀ, ਏਜੰਟ ਦੇ ਕਮਿਸ਼ਨ ਚ ਕਿੰਨਾ ਕੁ ਫਰਕ ਪੈ ਜਾਊਗਾ? ਬਾਇਰ ਸਾਈਡ ਦਾ ਫਿਕਸਡ ਆ, ਸੈਲਰ ਸਾਈਡ ਦਾ ਫਿਕਸਡ ਆ। ਹਾਂ, ਕੁਝ ਏਜੰਟ ਇਹੋ ਜਿਹੇ ਜ਼ਰੂਰ ਹੁੰਦੇ ਨੇ, ਕੁਝ ਏਜੰਟ ਨੇ, 70-75 ਹਜ਼ਾਰ ਏਜੰਟ ਚੋਂ 125 ਏਜੰਟ ਨੇ, ਪਰਸੈਂਟੇਜ ਕੱਢ ਕੇ ਦੇਖ ਲਓ, ਸਾਰੇ ਏਜੰਟ ਬੇਈਮਾਨ ਨਹੀਂ ਬਣਦੇ ਗੇ। ਏਜੰਟ ਤਾਂ ਤੁਹਾਡੇ, ਏਜੰਟ ਦੀ ਪਹਿਲੀ ਡਿਊਟੀ ਆ, ਉਹਨੇ ਆਪਣੇ ਕਲਾਇੰਟ ਦੇ ਇੰਟਰਸਟ ਪ੍ਰੋਟੈਕਟ ਕਰਦੇ ਨੇ। ਜੇ ਤੁਹਾਨੂੰ ਏਜੰਟ ਚੰਗਾ ਨਹੀਂ ਲੱਗਦਾ, ਬਦਲ ਦਿਓ ਏਜੰਟ, ਐਡੀ ਕਿੱਡੀ ਕੋਈ ਗੱਲ ਆ? ਉਹਦੇ ਨਾਲ ਐਗਰੀਮੈਂਟ ਹੋਰ ਦੇਖੋ ਤੁਸੀਂ, ਅੱਛਾ ਜੇ ਕਿਤੇ ਫਿਰ ਦਿਆਲ ਹੁੰਦੇ ਨੇ ਫਿਰ ਇਹੋ ਜਿਹੇ ਕਾਗਜ਼ਾਂ ਤੇ ਸਾਈਨ ਕਰਦੇ ਨੇ ਜਿਹੜੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਗਾ। ਮਤਲਬ ਇਰੈਗੂਲਰਟੀਜ਼ ਨੇ, ਬਹੁਤ ਸਾਰੀਆਂ ਇਰੈਗੂਲਰਟੀ ਸਾਡੇ ਲੋਕ ਕਰਦੇ ਨੇ। ਇੱਕ ਏਜੰਟ ਆ, ਤੁਸੀਂ ਕੰਮ ਕਰਦੇ ਹੋ, ਦੋ ਚਾਰ ਮਹੀਨੇ ਤੁਹਾਨੂੰ ਘਰ ਦਿਖਾਉਂਦਾ, ਹਰੇਕ ਦੀ ਪਰ ਆਵਰ ਵੈਲਿਊ ਆ। ਜਿਵੇਂ ਜਿਵੇਂ ਮਿਨੀਮਮ ਵੇਜਸ ਹੁਣ ਸਰਕਾਰ ਨੇ ਕਿਹਾ $15 ਆ, ਵਕੀਲ ਦੀ ਹੋ ਸਕਦਾ $300 ਹੋਵੇ, ਡਾਕਟਰ ਦੀ ਹੋ ਸਕਦਾ $200 ਘੰਟੇ ਦੀ ਹੋਵੇ, ਕਿਸੇ ਦੀ $35, ਕਿਸੇ ਦੀ $40। ਰੀਅਲ ਸਟੇਟ ਏਜੰਟ ਦੀ ਵੀ ਪਰ ਆਵਰ ਉਹਦੀ ਉਹਦਾ ਕੰਮ ਦੀ ਵੈਲਿਊ ਪੈਂਦੀ ਹੈ। ਜਦੋਂ ਸਾਲ ਇੱਕ ਸਾਲ ਤੁਸੀਂ ਦੇਖਦੇ ਹੋ, ਇੱਕ ਸਾਲ ਦੇ ਵਿੱਚ ਕਿੰਨਾ ਕਮਾਇਆ, ਕਿੰਨਾ ਟੈਕਸ ਦਿੱਤਾ ਉਹਨੇ। ਇਸ ਕਰਕੇ ਠੀਕ ਹੈ, ਮੈਂ ਇਹ ਗੱਲ ਮੰਨਦਾ, ਹਰੇਕ ਮਹਿਕਮੇ ਦੇ ਵਿੱਚ ਕੁਝ ਇਹੋ ਜਿਹੇ ਬੰਦੇ ਹੁੰਦੇ ਨੇ, ਪਰ ਸਾਰਾ ਮਹਿਕਮਾ ਸਾਰੇ ਲੋਕ ਨਹੀਂ ਹੋ ਸਕਦੇ। ਮੈਂ ਅੱਜ ਵੀ ਫਰਮਲੀ ਕਹਿੰਦਾ ਵੀ ਕਿਸੇ ਵੀ ਡਿਪਾਰਟਮੈਂਟ 'ਚ ਦੇਖ ਲਓ ਤੁਸੀਂ, ਕਿਸੇ ਵੀ ਕਿੱਤੇ 'ਚ ਦੇਖ ਲਓ, ਤੁਹਾਨੂੰ 90-95% ਲੋਕ ਆ ਜਿਹੜੇ ਇਮਾਨਦਾਰ ਹੀ ਮਿਲਣਗੇ, ਬੇਈਮਾਨ ਹੀ ਮਿਲਣੇ। ਇਹ 5-7% ਲੋਕ ਆ, ਇਹਨਾਂ ਦੀ ਖਾਤਰ ਮਤਲਬ ਐਡੀ ਵੱਡੀ ਗੱਲ ਨਹੀਂ ਹੁੰਦੀ। ਕਿ ਹਾਂ, ਜਦੋਂ ਫਿਰ ਉਸ ਕਿੱਤੇ ਦੇ ਬਾਰੇ ਗੱਲ ਚੱਲਦੀ ਆ ਨਾ, ਉਸ ਕਿੱਤੇ ਦੇ ਬਾਰੇ ਜਦੋਂ ਗੱਲ, ਜਦੋਂ ਜਿਵੇਂ ਮੈਂ ਕਿਹਾ ਵੀ 4 ਸਾਲ ਪਹਿਲਾਂ ਜਦੋਂ ਬਿਲਡਰਾਂ ਦੇ 5 ਸਾਲ ਪਹਿਲਾਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਅਸੀਂ ਰੇਡੀਓ ਤੇ ਖੁਦ ਟਾਕ ਸ਼ੋਅ ਕਰਦੇ ਰਹੇ ਵੀ ਬਾਇਰ ਹੀ ਇੰਨੇ ਨੇ, ਤੁਸੀਂ ਖੁਦ ਹੀ ਨੀ ਸਮਝਦੇ। ਜਦੋਂ ਤੁਸੀਂ ਆਪ ਹੀ ਜਾ ਕੇ ਬਿਲਡਰਾਂ ਨੂੰ ਕਹਿੰਦੇ ਵੀ ਸਾਡੀ ਲੂਪਰੀ ਲਾ ਲਓ ਲਾਈਨਾਂ ਚ ਲੱਗ ਕੇ, ਇੱਕ ਇੱਕ ਘੰਟੇ ਦੇ ਵਿੱਚ 75-75, 80,000 $80,000 ਪ੍ਰਾਈਸ ਚੱਕੀ ਜਾਂਦੀ। ਮਾਰਕੀਟ ਇਹੋ ਜਿਹੀ ਆ, ਉਹਨਾਂ ਨੇ ਘਾਟ ਕ੍ਰੀਏਟ ਕੀਤੀ ਹੋਈ ਆ, ਗਵਰਨਮੈਂਟ ਪਾਸੇ ਬੈਠੀ ਤਮਾਸ਼ਾ ਦੇਖੀ ਜਾਂਦੀ ਹੈ, ਗਵਰਨਮੈਂਟ ਕੰਟਰੋਲ ਹੀ ਨਹੀਂ ਕਰਦੀ। ਗਵਰਨਮੈਂਟ ਦੇਖੋ, ਆਮ ਬੰਦਾ ਇੰਨਾ ਔਖਾ ਹੋ ਰਿਹਾ ਗਵਰਨਮੈਂਟ ਪਾਸੇ। ਗਵਰਨਮੈਂਟ ਦਾ ਕੀ ਕੰਮ ਹੁੰਦਾ? ਗਵਰਨਮੈਂਟ ਦਾ ਕੰਮ ਹੁੰਦਾ ਵੀ ਆਮ ਬੰਦਿਆਂ ਦੇ ਹਿੱਤਾਂ ਦੀ ਰਾਖੀ ਕਰਨਾ। ਗਵਰਨਮੈਂਟ ਦਾ ਪਾਸੇ ਬੈਠੀ ਆ, ਤੁਸੀਂ ਵੋਟਾਂ ਪਾ ਕੇ ਆਰਾਮ ਨਾਲ ਆਪਦਾ ਪਾਸੇ ਬੈਠ ਜਾਂਦੇ ਹੋ, ਫਿਰ ਕਸੂਰ ਕੱਢਦੇ ਹੋ ਰੀਅਲ ਸਟੇਟ ਏਜੰਟ ਦੇ ਵਿੱਚ। ਰੀਅਲ ਸਟੇਟ ਏਜੰਟ ਨੇ ਤਾਂ ਇੱਕ ਚੀਜ਼ ਲੱਗੀ ਹੋਈ ਆ, ਇੱਕ ਬਾਇਰ ਆ, ਉਹਨੇ ਤਾਂ ਬਾਇਰ ਨੂੰ ਲੱਭ ਕੇ ਉਹ ਚੀਜ਼ ਦਵਾ ਦੇਣੀ। ਹੋਰ ਰੀਅਲ ਸਟੇਟ ਏਜੰਟ ਦਾ ਕੀ ਰੋਲ ਆ? ਸਰਕਾਰ ਨੂੰ ਤੁਸੀਂ ਬਰੀ ਕਰ ਦਿੰਦੇ ਹੋ ਹਰ, ਤੇ ਜਦੋਂ 4 ਸਾਲ ਬਾਅਦ ਵੋਟਾਂ ਪੈਂਦੀਆਂ, ਉਦੋਂ ਫਿਰ ਮਾਰ ਆਪੋ ਆਪਣੇ ਲੀਡਰਾਂ ਦੇ ਨਾਲ, ਕੱਪੜੇ ਨਵੇਂ ਪਾ ਕੇ, ਟਾਈਆਂ ਲਾ ਕੇ, ਨਵੀਆਂ ਸ਼ਰਾਬ ਦੇ ਪੈਗ ਪੁਗ ਪੀ ਕੇ, ਉਦੋਂ ਫਿਰ ਪ੍ਰਚਾਰ ਕਰਦੇ ਫਿਰਦੇ। ਖੈਰ, ਕਾਫੀ ਸਾਰੀਆਂ ਗੱਲਾਂ ਹੋ ਗਈਆਂ ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈਣੀ ਹੈ, ਕਾਲਰ ਵੀ ਸ਼ਾਇਦ ਇੱਕ ਅੱਧਾ ਲਾਈਨ ਤੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਲਓ ਜੀ, ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive, 206 Mississauga, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ। ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ।
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ, KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500,
905-789-9500।
KJS ਟਰਾਂਸਪੋਰਟ ਇੰਕ,
321 ਓਰੈਂਡਾ ਰੋਡ, ਬ੍ਰੈਂਪਟਨ।
ਕਮਰਸ਼ੀਅਲ ਇੰਸ਼ੋਰੈਂਸ ਕਰਨ ਦੇ ਵਿੱਚ ਮਾਹਰ ਨੇ ਸਰਦਾਰ ਜਗਜੀਤ ਸਿੰਘ ਜੀ, ਇੱਕ ਵਾਰੀ ਕਾਲ ਕਰ ਲਿਓ 6472992314। ਕਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਕਹਿ ਲਓ ਜੀ ਆਟੋ ਇੰਸ਼ੋਰੈਂਸ ਕਰਵਾਉਣੀ ਹੈ, ਤਾਂ ਫਿਰ ਇਹਨਾਂ ਦਾ ਨਾਂ ਜ਼ਰੂਰ ਯਾਦ ਰੱਖਣਾ, ਜਗਜੀਤ ਸਿੰਘ।